सन्मान योग गुरु रूप सात संगत जीओ फतेह कबूल करने वाहिरु जी का खालसा वाहिरु जी की फतेह। गुरसाखी का उजियारा ता मिटिया सगल अंधारा। गुरु नू एक प्रकाश आख्या गया है, गुरु नू एक जोत आख्या गया है जो अंधकार मिटाण दे समर्थ है। बार जमीन दे उते जमीन दी गर्दिश दे नाल जमीन दा जेड़ा हिस्सा सूरज दे पिछे हो जांदा है उत्थे अंधेरा छा जांदा है, रात पै जांदी है। और जमीन देच नौखंड पृथ्वी देच जो दीवा है वो सूरज है और चंद्रमा है। साहब कहिंदे ने दोए दीवे चौदे हट नाले जेते जी तेते वण जारे। ये दो दीवे कायनात देच रोशनी कर देना और इसे ही सूरज तो चंद्रमा रोशनी लेंदा है, इसे ही सूरज तो समुचे ब्रह्मांड दे रोशनी है। आदि मनुख जद जंगलां दे रहिंदा सी रात दे अंधेरे नू दूर करन वास्ते अंधकार तो बचन वास्ते इहदे कोल कोई उपराला नहीं सी, कोई साधन नहीं सी। लकड़ां नू बाल के थोड़े जिया दूर दा चानना कर लेना, बस इस ढंग नाल ए जी रहा सी ते जंगली जानवरां तो अपनी रक्षा कर रहा सी। सहजे सहजे इने तेल दे दीवे जलाए, लालटैन आई और तरह तरह दे होर साधन उपलब्ध होए और मनुख ने इस बिजली नू पैदा कीता जिसने रात दे अंधेरे नू दिन दी रोशनी दे बदल दिता। बाहर दा अंधेरा ते मनुख ने दूर कर दिता है पर अंदर दे अंधेरे दी तरफ इसने बहुता फिक्र ना कीता भी ए भी एक अंधकार है, इनू भी मैं दूर करना है। तो बाहर बड़ा चानना हो गया है, अंदर अंधेरा है। बाहर चानना सूरज करके है, अंदर चानना होवेगा गुरु करके। इस वास्ते गुरु नू जोत आख्या गया, गुरु ज्योति। गुरु एक जोत है, गुरु एक प्रकाश है, गुरु एक नूर है। गुरु दे अखरी अर्थ भी यही बनते ने। गो कहिंदे ने अंधकार नू और रूह कहिंदे ने प्रकाश नू। अंधेरे नू दूर करके जो रोशनी कर देंदा है, जोत कर देंदा है, चानना कर देंदा है ओनू कहिंदे ने गुरु। गुरु दी बहुपक्षी महिमा गुरु ग्रंथ साहिब जी महाराज विच दर्ज है। सूरज कितनी ही रोशनी जमीन ते सुटे पर दिल विच चानना नहीं कर सकता। मनुख नू सच ते झूठ दा पता नहीं चलदा, सही ते गलत दा पता नहीं चलदा, ओ गुरु जोत करके ही पता चलेगा। जिवें जमीन दा जेड़ा हिस्सा पिठ ते आ जांदा है सूरज दी रोशनी उत्थे नहीं पहुंचदी, जेड़ा भी गुरु तो बेमुख हुंदा है, मनमुख हुंदा है, गुरु दी जोत दा प्रकाश उत्थे नहीं हुंदा, गुरु दा चानना उस हिरदे तक नहीं पहुंचदा। और ए गुरु दा जो चानना है, साहिबां दी बाणी दा फैसला है, इस तो करोड़ां सूरज कुर्बान कीते जा सकदे ने। कारण कि जिन्ने चिर तक मन विच चानना नहीं आउंदा दुख ते संताप बने ही रहिंदा, विपता बनी रहिंदी है। ये सूरज एक नहीं, भावें करोड़ां भी चढ़ पैन तां भी जिंदगी दे मसले हल नहीं कर सकदे। इस वास्ते साहिबां दी बाणी ने स्पष्ट कह दिता, जेसो चंदा उगवे सूरज चढ़े हजार, एते चानण होंदिआं गुरबिन घोर अंधार। ये घोर अंधार मनुख दी दुनिया विच बहुत वधे है। कारण मनुख गुरु तो टुटे है, गुर ज्योति तो टुटे है। गुरु दे जिहड़े बहुपख गुरु ग्रंथ साहिब जी महाराज ने पेश कीते नूं मैं थोड़े सामने रखा। गुरदाता गुर हिवे घर, गुरु दीपक तेहे लोए। गुरु दाता है, जैसे सूरज दाता है, सूरज करके ही जमीन नो सब कुछ मिलता है। धूप है, बरखा हो रही है, हरियावल है, वनस्पति फुट दी है, इस एक सूरज करके जमीन दी जिंदगी चल रही है। सूरज एको रुत अनेक, नानक करते के केते वेश। हूबहू जिथे बारों दाता ए सूरज है, अंदर दा दाता गुरु है। और अंदर दी हरियावली, खेड़ा, मस्ती, सुख, शांति, सकून सब गुरु दे आसरे ते है। एक सूरज ठंडा पै जाए, समुच्चा ब्रह्मंड बारों ठंडा पै जाएगा, खत्म हो जाएगा। और जिस जिस थां दे उते गुरु दी जोत ना पहुंचे, कहिंदे ने ओह बंदा अंदरों मर जांदा है, मुर्दा हो जांदा है, उहदे अंदर कोई सोज नहीं होवेगा। साहिब कहिंदे ने गुरदाता गुर हिवे घर। हिवे घर हिमालिया दा घर, बर्फ दा घर। गुरु शीतल है, सूरज गर्म है, गुरु दा प्रकाश ठंडा प्रकाश है, गुरु दी जोत ठंडी जोत है। जो चानना भी है पर शीतल भी है। गुरु दी पकत है लो, गुरु दी जोत दी बहुत दूर तक पहुंच है। फिर साहब ऐसा भी कहंदे ने कि नानक गुरु बिन मन का ताक ना उगड़े, अवर ना कूंजी हथ। जिथे आत्म ज्योति दा प्रकाशमान है, उत्थे एक दरवाजा है, जिदा लंबा चौड़ा खुलासा मैं थोड़े सामने कीता है। दसम द्वार दरवाजा बंद है। नानक गुरबिन मन का ताग ना उगड़े, अवर ना कूंजी हथ। इस दरवाजे नू ताला लगे है, जेदी चाबी कुंजी गुरु कोल है। अवर ना कूंजी हथ, असी अपनी सियाणप नाल इस ताले नू नहीं खोल सकते। मनुख कितना ही सियाणा हो जाए, पंडित हो जाए, विद्वान हो जाए, जैसे लोकी चतराइयां थां थां ते जाहिर कर देने, इन्हां चतराइयां दे नाल ए ताला नहीं खुलन लगा और दरवाजा बंद रहेगा। और आत्म प्रकाश तक पहुंचना बड़ी औखी गल होवेगी। साहिब कहिंदे ने इह कुंजी गुरु कोल है। भगत नामदेव जी महाराज गुरु नूं धोबी भी कहिंदे ने। धोबी धोवै बिरह बिराता, राम नाम वाका मन राता। धोबी दा कम है कपड़े धो देना, साफ कर देना। गुरु दा कम है हिरदा शुद्ध कर देना, मन साफ कर देना, मन दी सारी मैल कट देनी। ये गुरु दा कम है। फिर साहिब कहिंदे ने गुरु वैद भी है। मेरा वैद गुरु गोविंदा, हर हर नाम औखद मुक देवे, काटे जम की फंदा। वो जमां दे फंदे कट देंदा, वित्ता और अंदरूनी कलेश नू मार देंदा है, हरी नाम दी औषधि दे के। इस वास्ते वैद है, गुरु वैद है। हुण निक्की जी मैं बेनती करा, गुरु एक जोत है, ये उदों प्रगट हो जांदी उत्थे ज्योति जिथे हिरदा सनमुख हो जाए। मनमुख ते सनमुख दो शब्द ने गुरु ग्रंथ साहिब विच, जो गुरु दे सामने आ जाए। हुण सामने आना की है, गुर शब्द नू मन लवे, गुर शब्द नू अपने हिरदे च थां देवे, गुरु शब्द नू टिकावे। मैनू गल भुलदी नहीं, एक सज्जन दी तर्क आखण लगा, ज्ञानी जी सदियां तो हिंदुस्तान देच ते बाकी दी दुनिया देच पत्थर दी पूजा चलदी रही, चाहे इस्लाम है ते चाहे ईसाई है ते चाहे बोधी ने, चाहे जैनी ने, चाहे सनातनी ने किसे रूप में सारे पत्थरां नू पूजी जांदे ने। कोई कब्रां नू पूजी जांदा है, कोई मजारां नू पूजी जांदा है, कोई मठा नू पूजी जांदा है, कोई मूर्तियां नू पूजी जांदा है, सब पत्थर ही पत्थर है। मैनू कहण लगा गुरु गोबिंद सिंह जी महाराज दे ए वाक बड़े क्रांतिकारी सन के जागत जोत जपै निस बासर एक बिना मन नैक नहाने। पूरन प्रेम प्रतीत सजे व्रत गोड़ मड़ी मठ भूल न माने। भूल के भी मड़ी नू मठ नू कबर नू न माने। ते जागदी जोग दा पुजारी हो गए। वो कहन लगा बदकिस्मती ए है कि सारा जगत पत्थर नू पूज रहे है ते सिख जगत कागज नू पूज रहे है। उहदे शब्द सन कहन लगा पत्थर जड़ है कागज जड़ है, पत्थर ठोस है कागज भी अपनी थां ते अचेत है। कहिंदा गुरु गोबिंद सिंह जी महाराज की गल खो गई आसमान विच, गुरु नानक दे बोल खो गए। सनातनी पत्थरां दी परिक्रमा कर रहे है, जैनी ते बोधी पत्थरां दे अगों मत्था टेक रहे ने, संगे मरमर दियां बनियां हुई कबरां दे अगों मुसलमान मत्था पै टेकदे ने। ईसाई भी मूर्तियां दे अगों झुक रहे है जो पत्थर दियां बनियां ने। कहन लगे इस नवे धर्म तो जिसनों जन्म गुरु नानक देव जी महाराज ने दिता सी, बड़ियां उम्मीदां सन बड़ियां आसां सन, पर यह भी कागज की परिक्रमा विच लग गया। इन्हें ही कागज नूं सब कुछ मन लिया और ये बोल अपनी तरफों बड़े पायदार ढंग नाल उसने पेश किए सन। गुरुद्वारा सीसगंज साहब दे चौदों मैं कथा कर रहा सी, मैं उसनों कह मित्रा बहुत वड्डा भरम भुलेखा है संसार देच भी, हो सकता है थोड़ा जिहा कुछ सिख जगत देच भी होवे। गुरु ग्रंथ साहब जी महाराज दियां कुछ पंक्तियां इस भरम भुलेखे नूं दूर कर देंदियां। एक पंक्ति मैं थोड़े सामने भगत सिरमौर श्री रविदास जी महाराज दी रखा। वो कहिंदे ने तरतार अपवित्र कर मानिए रे जैसे कागरा करत विचारन, भी कागज दी विचार करिए तां रविदास जी कहिंदे ने कागज कोई पूजनीक नहीं है, कोई महान नहीं है। उन्हां दिनां विच बनदा सी ये ताड़ी दे दरख्त तो हिंदुस्तान विच, ताड़ी दा दरख्त मौजूद है अजकल भी हिंदुस्तान विच बहुत है, उहदे चों ताड़ी निकलदी एक रस निकलदा है जिहदे च नशा बिल्कुल हू बहु शराब वर्गा हुंदा है। इह ताड़ी ठेकियां ते विकदी हिंदुस्तान विच, बिहार बंगाल यूपी उड़ीसा ते मध्य भारत विच इह दरख्त बहुत है, बहुत तादाद विच पाया जांदा है, खजूर दी तरह हुंदा। इहदे चों निकलिया होया रस उस विच कुदरती नशा है। प्राचीन संतां ने ऋषियां ने मुनियां ने कह दिता सी बई इस दरख्त दे थले बैठना भी नहीं, यह दरख्त अपवित्र है, यह बंदे नूं बेहोश कर देंदा। हर तरह की खुल देण वाले मजहबां ने भी शराब नूं बंडिया है। मुहम्मद साहब ने भी कह दिता हराम है, बाकी सारी खुल कर दिती बे पुरुष चार शादियां भी कर सकता है। जिस जिस ढंग की खुल दिती है उस खुल नूं देख के हैरानगी होंदी है, लेकिन शराब नूं उसने भी हराम कह दिता। बई गऊ भी खा सकता है, ऊठ भी खा सकता है, मझ भी खा सकता है, सब तरह की खुल देण वाला यह पुरुष कहिंदा है शराब हराम है। कारण शराब पींदियां मनुख बेहोश हुंदा है, ते जैसे जैसे बेहोशी वधदी है अचेतपना वधदा है, मनुख दे अंदर ईश्वर नूं चिंतन करन दे जिहड़े आसार ने ओह खत्म हो जांदे ने, आजा खत्म हो जांदे ने। इस वास्ते हो सकदा है दुराचारी तो दुराचारी मनुख भी, ठग तो ठग बंदा भी शायद सुधर के परमात्मा तक पहुंच जाए, पर शराबी शराब पींदा ही जाए पींदा जाए उसकी कोई संभावना नहीं। इतनी मैरज करदे हां क्योंकि बेहोशी उसकी वधदी है। मैनू कुछ सलोक सुभावक याद आ गया, जब मैं निर्मले महात्मा को गुरु ग्रंथ साहब जी महाराज के अर्थ पढ़ता से उन्होंने मैनू ये प्राचीन बोल नोट कराए सन, बीजिया कलपंत एक अंच दस कलपंत नागनी, बारनी सांसर कलपंत धूमर पान असंख्यान विद्यते। पुराणा दे चो 18 पुराणा दे चो एक पदम पुराण है, उहदे च इह श्लोक कहिंदे ने, बीजिया कहिंदे ने भंग नूं, ਬੀਜਿਆ ਕਲਪੰਤ ਏਕ ਅੰਚ, ਜੋ ਭੰਗ ਪੀਂਦਾ ਹੈ ਇੱਕ ਜਨਮ ਖੁਆਰ ਗਿਆ, ਇੱਕ ਜਨਮ ਗਿਆ, ਉਹ ਜ਼ਿੰਦਗੀ ਬਰਬਾਦ ਹੋ ਗਈ। ਕਿਉਂਕਿ ਕੁਛ ਨਾ ਕੁਛ ਬੇਹੋਸ਼ੀ ਭੰਗ ਦੇ ਚ ਵੀ ਹੈ, ਕੁਛ ਨਾ ਕੁਛ ਅਚੇਤਪਣਾ ਇਹਦੇ ਚ ਵੀ ਹੈ। ਬੀਜਿਆ ਕਲਪੰਤ ਏਕ ਅੰਚ, ਦਸ ਕਲਪੰਤ ਨਾਗਨੀ। ਨਾਗਨੀ ਕਹਿੰਦੇ ਨੇ ਅਫੀਮ ਨੂੰ, ਜਿਹੜਾ ਅਫੀਮ ਖਾਨ ਦਾ ਆਦੀ ਹੋ ਗਿਆ। ਇਹ ਮਹਾਂਪੁਰਸ਼ ਕਹਿੰਦਾ ਦਸ ਜਨਮ ਤੱਕ ਮੂਰਖ ਰਹੇਗਾ, ਸਿਆਣਾ ਨਹੀਂ ਹੋ ਸਕੇਗਾ, ਅਚੇਤ ਰਹੇਗਾ, ਦਸ ਜਨਮਾਂ ਤੱਕ ਕੁਬੱਡ ਰਹੇਗਾ। ਕਿਉਂ? ਅਚੇਤ ਹੋ ਜਾਏਗਾ, ਬੇਹੋਸ਼ ਹੋ ਜਾਏਗਾ, ਪਸ਼ੂਆਂ ਦੀ ਤਰ੍ਹਾਂ ਜੀਵੇਗਾ। ਦਸ ਕਲਪੰਤ ਨਾਗਨੀ, ਵਾਰਨੀ ਸਹੰਸਰ ਕਲਪੰਤ। ਵਾਰਨੀ ਕਹਿੰਦੇ ਨੇ ਸ਼ਰਾਬ ਨੂੰ, ਤੇ ਜਿਹੜਾ ਸ਼ਰਾਬ ਦਾ ਆਦੀ ਹੋਇਆ। ਸਹੰਸਰ ਕਹਿੰਦੇ ਨੇ ਹਜ਼ਾਰਾਂ ਨੂੰ, ਹਜ਼ਾਰਾਂ ਜਨਮਾਂ ਤੱਕ ਬੇਹੋਸ਼ ਰਹੇਗਾ, ਹਜ਼ਾਰਾਂ ਜਨਮਾਂ ਤੱਕ ਮੂਰਖ ਰਹੇਗਾ। ਧੂਮਰਪਾਨ ਸੰਖਿਆਨ ਵਿਦਿਆ ਤੇ, ਧੂਮਰਪਾਨ ਕਹਿੰਦੇ ਨੇ ਤਮਾਕੂ ਨੂੰ, ਤੇ ਜਿਹੜਾ ਤਮਾਕੂ ਪੀਂਦਾ ਹੈ ਰਿਸ਼ੀ ਕਹਿੰਦਾ ਮੈਂ ਗਿਣ ਨਹੀਂ ਸਕਦਾ ਕਿਤਨੇ ਜਨਮ ਮੂਰਖ ਰਹੇਗਾ, ਕਿਤਨੇ ਜਨਮ ਕੁਬੱਡ ਰਹੇਗਾ, ਕਿਤਨੇ ਜਨਮ ਅਚੇਤ ਰਹੇਗਾ। ਨਸ਼ਿਆਂ ਨੂੰ ਇਸ ਢੰਗ ਦੇ ਨਾਲ ਪ੍ਰਾਚੀਨ ਰਿਸ਼ੀ ਮੁਨੀਆਂ ਨੇ ਜੋ ਹੈ ਭੰਡਿਆ ਵੀ ਬੰਦਾ ਅਚੇਤ ਹੁੰਦਾ। ਔਰ ਜਿਸ ਜਿਸ ਘਰ ਦੇ ਚ ਸਮਝ ਲਓ ਇਹ ਸ਼ਰਾਬ ਬਹੁਤਾਤ ਵਿੱਚ ਵਰਤੀ ਰਹਿ ਜਾ ਰਹੀ ਲੋਕਾਂ ਨੇ, ਤੇ ਖਿਮਾ ਕਰਨੀ, ਇਸ ਦੀ ਪ੍ਰਦਰਸ਼ਨੀ ਕਰਨੀ ਵੀ ਸ਼ੁਰੂ ਕਰ ਦਿੱਤੀ। ਲੋਕੀ ਦੇਖਣ ਸਜਾਵਟ ਦਾ ਸਮਾਨ ਵੀ ਸਮਝ ਲਿਆ, ਲੋਕੀ ਇੰਨੇ ਮੂਰਖ ਹੋ ਗਏ, ਇਤਨੇ ਨਾਦਾਨ ਹੋ ਗਏ, ਇਤਨੀ ਨਾ ਸਮਝੀ ਵੱਧ ਗਈ ਹੈ। ਅਚੇਤ ਹੋਣਾ ਵੀ ਇੱਕ ਫੈਸ਼ਨ ਬਣ ਗਿਆ, ਬੇਹੋਸ਼ ਹੋਣਾ ਵੀ ਇੱਕ ਰਸ ਬਣ ਗਿਆ, ਬੇਹੋਸ਼ ਹੋਣਾ ਵੀ ਇੱਕ ਨੁਮਾਇਸ਼ ਬਣ ਗਈ ਹੈ। ਤੇ ਜਦ ਬੇਹੋਸ਼ ਹੋਣਾ ਵੀ ਨੁਮਾਇਸ਼ ਬਣ ਜਾਏ, ਐਸੇ ਬੰਦੇ ਨੂੰ ਹੋਸ਼ ਵਿੱਚ ਲਿਆਉਣਾ ਬੜੀ ਔਖੀ ਗੱਲ ਹੈ। ਕਿਉਂਕਿ ਬੇਹੋਸ਼ੀ ਉਹਦਾ ਸਨਮਾਨ ਹੈ, ਬੇਹੋਸ਼ੀ ਉਸਦੀ ਇੱਜ਼ਤ ਹੈ, ਅਚੇਤਪਣਾ ਹੀ ਉਸਦਾ ਮਾਣ ਤੇ ਸਨਮਾਨ ਹੈ। ਤੋ ਵਾਰਨੀ ਸਹੰਸਰ ਕਲਪੰਤ ਧੂਮਰਪਾਨ ਅਸੰਖਿਆਨ ਵਿਦਿਆ ਤੇ। ਇਸ ਸੰਬੰਧ ਵਿੱਚ ਮੈਂ 5-10 ਸਲੋਕ ਉਹਨਾਂ ਮਹਾਂਪੁਰਸ਼ਾਂ ਤੋਂ ਪੜ੍ਹੇ ਸਨ, ਨੋਟ ਕੀਤੇ ਸਨ, ਯਾਦ ਕੀਤੇ ਸਨ। ਹੈਰਾਨ ਹੋਇਆ ਕਿ ਪ੍ਰਾਚੀਨ ਰਿਸ਼ੀ ਮੁਨੀ ਇਸ ਢੰਗ ਨਾਲ ਸੋਚਦੇ ਰਹੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬਹੁਤ ਕੁਛ ਹਵਾਲੇ ਨੇ, ਪਰ ਇਸ ਵਕਤ ਜੋ ਕੁਛ ਮੈਂ ਕਹਿਣਾ ਚਾਹੁੰਦਾ ਉਸ ਥਾਂ ਤੋਂ ਨਾ ਤਿੜਕਾਂ। ਅਰਜ਼ ਮੈਂ ਇਹ ਕਰ ਰਿਹਾ ਸੀ ਕਿ ਮੁਹੰਮਦ ਸਾਹਿਬ ਨੇ ਵੀ ਕਹਿ ਦਿੱਤਾ ਸ਼ਰਾਬ ਹਰਾਮ ਹੈ, ਔਰ ਜੋ ਪੀ ਰਿਹਾ ਜ਼ਿੰਦਗੀ ਹਰਾਮ ਗਈ, ਜ਼ਿੰਦਗੀ ਵਿਅਰਥ ਗਈ, ਜੀਵਨ ਵਿਅਰਥ ਗਿਆ। ਹਰ ਤਰ੍ਹਾਂ ਦੀ ਖੁੱਲ ਇਸ ਨੇ ਦੇ ਦਿੱਤੀ ਬਈ ਪਸ਼ੂਆਂ ਵਿੱਚੋਂ ਕੋਈ ਪਸ਼ੂ ਖਾ ਸਕਦੇ ਹੋ, ਚਾਰ ਸ਼ਾਦੀਆਂ ਪੁਰਸ਼ ਕਰ ਸਕਦਾ ਹੈ, ਜੰਨਤ ਵਿੱਚ ਵੀ ਕੀ ਹੈ ਜਿਹੜੇ ਲਾਲਚ ਦਿੱਤੇ ਗਏ ਨੇ, ਉਹ ਵੀ ਕੋਈ ਬਹੁਤ ਉੱਚੀ ਗੱਲ ਨਹੀਂ। ਬਹਿਸ਼ਤ ਹੂਰ ਓ ਗਿਲਮਾ ਇਵਜ਼ੇ ਤਾਇਤ, ਮੈਂ ਨਾ ਮਾਨੂੰਗਾ ਇਨਹੀਂ ਬਾਤੋਂ ਸੇ ਐ ਵਾਇਜ਼ ਜ਼ਈਫ ਇਮਾਨ ਹੋਤਾ ਹੈ। ਇਕਬਾਲ ਵੀ ਕਹਿੰਦਾ ਐ ਮੌਲਵੀ, ਜਿਹੜੀ ਜੰਨਤ ਤੂੰ ਮੇਰੇ ਸਾਹਮਣੇ ਰੱਖਦਾ ਪਿਆ, ਅਗਰ ਇਹ ਬਿਨਾਂ ਨਮਾਜ਼ ਪੜਿਆ ਵੀ ਮੈਨੂੰ ਮਿਲੇ, ਮੈਨੂੰ ਕਬੂਲ ਨਹੀਂ, ਮੈਨੂੰ ਪ੍ਰਵਾਨ ਨਹੀਂ। ਇਹਤੇ ਇਮਾਨ ਕਮਜ਼ੋਰ ਹੁੰਦਾ, ਇਹਤੇ ਧਰਮ ਕਮਜ਼ੋਰ ਹੁੰਦਾ। ਬਈ ਉੱਥੇ ਅੰਗੂਰੀ ਸ਼ਰਾਬ ਦੇ ਚਸ਼ਮੇ ਨੇ, ਉੱਥੇ ਹੂਰਾਂ ਨੇ, ਕਹਿੰਦਾ ਇਹੀ ਕੁਛ ਨਮਾਜ਼ ਨਾਲ ਮਿਲਦਾ ਹੈ ਤੇ ਮੈਨੂੰ ਨਮਾਜ਼ ਪੜਨ ਦੀ ਲੋੜ ਹੀ ਨਹੀਂ, ਇਹਤੇ ਧਰਮ ਕਮਜ਼ੋਰ ਹੁੰਦਾ। ਗਰਜ਼ ਕੇ ਸਿਆਣੇ ਜਿਹੜੇ ਨੇ ਉਹ ਇਸ ਚੀਜ਼ ਨੂੰ ਭੰਡਦੇ ਨੇ ਬਈ ਨਹੀਂ, ਇਹ ਤੇ ਬੇਹੋਸ਼ ਕਰਦੀ ਹੈ, ਬੰਦੇ ਨੂੰ ਅਚੇਤ ਕਰ ਦਿੰਦੀ ਹੈ। ਔਰ ਉਹ ਸਿਲਸਿਲਾ ਜਿਹਦੇ ਨਾਲ ਬੰਦਾ ਰੱਬ ਦਾ ਨਾਂ ਜਪ ਸਕਦਾ ਹੈ, ਪ੍ਰਭੂ ਦਾ ਚਿੰਤਨ ਕਰ ਸਕਦਾ ਹੈ, ਉਹ ਸਾਰੇ ਦਾ ਸਾਰਾ ਜਿਹੜਾ ਸਿਲਸਿਲਾ ਹੈ ਅਚੇਤ ਹੋ ਜਾਂਦਾ ਹੈ। ਤੋ ਮੈਂ ਅਰਜ਼ ਕਰਾਂ, ਇਹ ਜਿਹੜਾ ਤਾੜੀ ਦਾ ਦਰਖਤ ਹੈ, ਇਹਦੇ ਚ ਜਿਹੜਾ ਇੱਕ ਰਸ ਨਿਕਲਦਾ ਹੈ, ਉਹਦੇ ਚ ਬੇਹੋਸ਼ੀ ਸ਼ਰਾਬ ਵਰਗੀ ਹੈ। ਤੋ ਭਗਤ ਰਵਿਦਾਸ ਜੀ ਕਹਿੰਦੇ ਨੇ ਤਰ ਤਾਰ ਅਪਵਿੱਤਰ ਕਰ ਮਾਨੀ ਰੇ, ਤਾੜੀ ਦਾ ਦਰਖਤ ਅਪਵਿੱਤਰ ਕਰਕੇ ਮੰਨਿਆ ਜਾਂਦਾ, ਅਪਵਿੱਤਰ ਹੈ। ਸ਼ਾਸਤਰਕਾਰ ਇਤਨਾ ਵਰਜਿਤ ਕਰਦੇ ਬਈ ਇਹਦੇ ਥੱਲੇ ਵੀ ਨਾ ਬੈਠੋ, ਇਸ ਦਰਖਤ ਦੇ ਇਹਦੇ ਕੋਲੋਂ ਵੀ ਨਾ ਲੰਘੋ, ਇਹਦੀ ਹਵਾ ਵਿੱਚ ਵੀ ਬੇਹੋਸ਼ੀ ਹੈ, ਇਹਦੀ ਹਵਾ ਵਿੱਚ ਵੀ ਕੋਈ ਨਸ਼ਾ ਹੈ, ਇਹਦੇ ਕੋਲ ਵੀ ਨਾ ਬੈਠੋ। ਤਰ ਤਾਰ ਅਪਵਿੱਤਰ ਕਰ ਮਾਨੀਏ ਰੇ, ਜੈਸੇ ਕਾਗਰਾ ਕਰਤ ਵਿਚਾਰਨ। ਲੇਕਿਨ ਪੁਰਾਣਾ ਕਾਗਜ਼ ਇਸੇ ਤਾੜੀ ਦੇ ਦਰਖਤ ਤੋਂ ਬਣਦਾ ਸੀ, ਇਹਨੂੰ ਕੱਟ ਕੇ ਸੁਕਾ ਕੇ ਫਿਰ ਇਸ ਦੇ ਬੁਰਾਦੇ ਤੋਂ ਕਾਗਜ਼ ਬਣਦਾ ਸੀ। ਸਭ ਤੋਂ ਪਹਿਲੇ ਹਿੰਦੁਸਤਾਨ ਵਿੱਚ ਕਾਗਜ਼ ਬਣਾਇਆ ਗਿਆ ਤਾੜੀ ਦੇ ਦਰਖਤ। ਇਹਦੇ ਲੱਕੜ ਛਿਲਕਾ ਇਸ ਢੰਗ ਦਾ ਹੈ ਕਿ ਕਾਗਜ਼ ਆਸਾਨੀ ਨਾਲ ਬਣ ਸਕਦਾ। ਔਰ ਗਾਲਬਨ ਕੋਈ 1500 ਸਾਲ ਪਹਿਲੇ ਕਹਿੰਦੇ ਨੇ ਇਹ ਕਾਗਜ਼ ਆਲਮੇ ਵਜੂਦ ਵਿੱਚ ਆਇਆ। ਇਸ ਤੋਂ ਪਹਿਲੇ ਭੋਜ ਪੱਤਰਾਂ ਤੇ ਲਿਖਿਆ ਜਾਂਦਾ ਸੀ, ਸਭ ਕੁਝ ਭੋਜ ਪੱਤਰਾਂ ਦੇ ਉੱਤੇ। ਪਹਿਲੀ ਬੀੜ ਜਿਹੜੀ ਕਰਤਾਰਪੁਰ ਸਾਹਿਬ ਵਾਲੀ ਬੀੜ ਹੈ, ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਸਾਹਿਬ ਭਾਈ ਗੁਰਦਾਸ ਦੁਆਰਾ ਰਾਮਸਰ ਅੰਮ੍ਰਿਤਸਰ ਦੇ ਸੰਪੂਰਨ ਕੀਤੀ। ਕਾਗਜ਼ ਬੜਾ ਮੋਟਾ ਹੈ, ਤਾੜੀ ਦੇ ਬੁਰਾਦੇ ਦਾ, ਕਮ ਸੇ ਕਮ 5-6 ਬੰਦੇ ਚਾਹੀਦੇ ਨੇ ਤਾਂ ਉਸ ਬੀੜ ਦਾ ਪ੍ਰਕਾਸ਼ ਹੋ ਸਕਦਾ, ਇਕੱਲਾ ਬੰਦਾ ਨਹੀਂ ਕਰ ਸਕਦਾ। ਘੱਟੋ ਘੱਟ 5-6 ਮਣ ਦੇ ਕਰੀਬ ਵਜ਼ਨ ਹੈ, ਇੱਕ ਇੱਕ ਪੱਤਰਾ ਬਹੁਤ ਵੱਡਾ ਹੈ। ਬਹੁਤ ਵੱਡੀ ਸਿਆਹੀ ਨਾਲ ਔਰ ਬੜੇ ਸੋਹਣੇ ਢੰਗ ਨਾਲ ਭਾਈ ਸਾਹਿਬ ਭਾਈ ਗੁਰਦਾਸ ਨੇ ਆਪਣੇ ਹੱਥਾਂ ਨਾਲ ਉਹ ਲਿਖਿਆ। ਤੋ ਦਰਖਤ ਜਿਹੜਾ ਤਾੜੀ ਦਾ, ਉਹਦੇ ਬੁਰਾਦੇ ਤੋਂ ਕਾਗਜ਼ ਬਣਦਾ। ਰਵਿਦਾਸ ਕਹਿੰਦੇ ਨੇ ਜੇ ਦਰਖਤ ਪੂਜਨੀਕ ਨਹੀਂ ਤਾਂ ਫਿਰ ਕਾਗਜ਼ ਵੀ ਪਵਿੱਤਰ ਨਹੀਂ। ਤਰ ਤਾਰ ਅਪਵਿੱਤਰ ਕਰ ਮਾਨੀਏ ਰੇ, ਜੈਸੇ ਕਾਗਰਾ ਕਰਤ ਵਿਚਾਰ। ਕਾਗਜ਼ ਦੀ ਵਿਚਾਰ ਕਰੀਏ ਤੇ ਕਾਗਜ਼ ਵੀ ਕੋਈ ਪੂਜਨੀਕ ਚੀਜ਼ ਨਹੀਂ ਹੈ, ਪਰ ਭਗਤ ਭਗੌਤ ਲਿਖੀਏ ਤੈਂ ਉਪਰੇ ਪੂਜੀਏ ਕਰ ਨਮਸਕਾਰ। ਉਸ ਅਪਵਿੱਤਰ ਕਾਗਜ਼ ਦੇ ਉੱਤੇ ਜਦ ਭਗਵਤ ਦੀ ਮਹਿਮਾ ਲਿਖ ਦਿੱਤੀ ਜਾਂਦੀ ਹੈ, ਰੱਬ ਦਾ ਨਾਂ ਲਿਖ ਦਿੱਤਾ ਜਾਂਦਾ ਹੈ, ਰਵਿਦਾਸ ਕਹਿੰਦੇ ਨੇ ਉਹ ਪੂਜਨੀਕ ਬਣ ਜਾਂਦਾ। ਕਾਗਜ਼ ਨੂੰ ਕੌਣ ਮੱਥਾ ਟੇਕਦਾ? ਰੱਬ ਦੇ ਨਾਂ ਨੂੰ ਮੱਥਾ ਟੇਕਦੇ ਆ। ਜਦ ਮੈਂ ਉਸਨੂੰ ਕਿਹਾ ਬਈ ਤੁਹਾਨੂੰ ਭੁਲੇਖਾ ਹੈ, ਅਸੀਂ ਕਾਗਜ਼ ਦੇ ਪੁਜਾਰੀਆਂ, 1430 ਸਫ਼ੇ ਦੀ ਬੀੜ ਹੋਵੇ, ਸ਼ਬਦ ਇੱਕ ਵੀ ਨਾ ਲਿਖਿਆ ਹੋਵੇ, ਸਿੱਖ ਨਹੀਂ ਮੱਥਾ ਟੇਕੇਗਾ, ਚਾਹੇ ਸੋਨੇ ਦੀ ਪਾਲਕੀ ਚ ਕਿਉਂ ਨਾ ਪ੍ਰਕਾਸ਼ ਹੋਵੇ। ਸਿੱਖ ਸ਼ਬਦ ਦਾ ਪੁਜਾਰੀ ਹੈ, ਸਿੱਖ ਗਿਆਨ ਦਾ ਪੁਜਾਰੀ ਹੈ, ਤੇ ਗਿਆਨ ਸ਼ਬਦਾਂ ਦੇ ਵਿੱਚ ਹੈ, ਗਿਆਨ ਅੱਖਰਾਂ ਦੇ ਵਿੱਚ ਹੈ। ਅਖਰੀ ਨਾਮ, ਅਖਰੀ ਸਾਲਾ, ਅਖਰੀ ਗਿਆਨ, ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਭਈ ਇਹ ਸਭ ਕੁਛ ਅੱਖਰਾਂ ਦੇ ਉੱਤੇ ਹੀ ਮੁਨਸਰ ਹੈ, ਔਰ ਮਨੁੱਖ ਦੀ ਦੁਨੀਆਂ ਵਿੱਚ ਅੱਖਰ ਖੋ ਜਾਣ, ਸਾਰਾ ਜਿਹੜਾ ਵਿਕਾਸ ਹੈ ਉਹ ਸਭ ਦਾ ਸਭ ਰੁਕ ਜਾਏਗਾ, ਸਾਰੀ ਤਰੱਕੀ ਰੁਕ ਜਾਏਗੀ। ਇਸ ਵਾਸਤੇ ਪਖੰਡ ਦੇ ਪ੍ਰਚਾਰ ਵਾਸਤੇ ਵੀ ਅੱਖਰਾਂ ਦੀ ਲੋੜ ਪੈਂਦੀ ਹੈ, ਸੱਚ ਦੇ ਪ੍ਰਚਾਰ ਵਾਸਤੇ ਵੀ ਅੱਖਰਾਂ ਦੀ ਲੋੜ ਪੈਂਦੀ ਹੈ। ਤੇ ਜਿਨ੍ਹਾਂ ਅੱਖਰਾਂ ਵਿੱਚ ਨਿਰਾ ਸੰਸਾਰ ਦਾ ਗਿਆਨ ਹੈ ਉਹਨੂੰ ਕਹਿੰਦੇ ਨੇ ਸ਼ਬਦ, ਤੇ ਜਿਨ੍ਹਾਂ ਅੱਖਰਾਂ ਵਿੱਚ ਕਰਤਾਰ ਦਾ ਗਿਆਨ ਹੈ ਉਹਨੂੰ ਕਹਿੰਦੇ ਨੇ ਗੁਰ ਸ਼ਬਦ। ਇਹ ਸਿਰਮੋਹਰ ਸ਼ਬਦ ਹੈ, ਇਹ ਗੁਰੂ ਦਾ ਸ਼ਬਦ ਹੈ, ਆਮ ਸ਼ਬਦ ਨਹੀਂ ਹੈ, ਆਮ ਬੋਲ ਨਹੀਂ ਹੈ। ਇਹਦੇ ਚ ਪਰਮਾਤਮਾ ਦਾ ਗਿਆਨ ਹੈ, ਇਹਦੇ ਚ ਈਸ਼ਵਰ ਦਾ ਗਿਆਨ ਹੈ, ਇਹਦੇ ਚ ਰੱਬੀ ਗਿਆਨ ਹੈ। ਹੁਣ ਕੋਈ ਬੰਦਾ ਸਿੰਘਾਸਣ ਤੇ ਬੈਠਾ ਹੋਵੇ ਤੇ ਗੁਰੂ ਹੋਣ ਦਾ ਦਾਵਾ ਕਰੇ ਤੇ ਉਹਦੇ ਤੇ ਚੌਰ ਵੀ ਹੋ ਰਹੀ ਹੋਵੇ, ਜੈਸੇ ਕਿ ਹੈਗੇ ਨੇ ਇਸ ਵਕਤ, ਤੇ ਉਹ ਕੁਛ ਬੋਲ ਰਿਹਾ ਹੋਵੇ, ਤੇ ਸਵਾਲ ਇਹ ਪੈਦਾ ਹੁੰਦਾ ਹੈ ਹਿਰਦੇ ਵਿੱਚ ਉਪਦੇਸ਼ ਨੂੰ ਵਸਾਵਾਂਗੇ ਕਿ ਉਪਦੇਸ਼ਕ ਨੂੰ? ਇੱਕ ਸਵਾਲ ਹੈ, ਆਪਸ ਵਿੱਚ ਬੈਠੇ ਹੁਣ ਇੱਥੇ ਵਿਚਾਰ ਹੀ ਤੇ ਕਰਨੀ ਹੈ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਇਸ ਤਰ੍ਹਾਂ ਦੀ ਸੂਝ ਸਮਝ ਇੱਥੇ ਲੈਣੀ। ਹਿਰਦੇ ਵਿੱਚ ਉਪਦੇਸ਼ ਨੂੰ ਵਸਾਉਣਾ ਹੈ ਜਾਂ ਉਪਦੇਸ਼ਕ ਨੂੰ? ਜੇ ਕਹੋ ਉਪਦੇਸ਼ਕ ਨੂੰ ਵਸਾਉਣਾ ਹੈ ਤਾਂ ਉਪਦੇਸ਼ ਸੁਣਨ ਦੀ ਲੋੜ ਕੀ? ਵਕਤ ਕਿਉਂ ਬਰਬਾਦ ਕਰਨਾ ਹੈ, ਸਮਾਂ ਕਿਉਂ ਬਰਬਾਦ ਕਰਨਾ, ਫਿਰ ਤੇ ਵਕਤ ਬਰਬਾਦ ਕਰਨਾ ਹੈ। ਤੇ ਜੇ ਕਹੋ ਉਪਦੇਸ਼ ਨੂੰ ਥਾਂ ਦੇਣੀ ਹੈ ਤੇ ਉਪਦੇਸ਼ ਨਾਲ ਹੀ ਹਿਰਦਾ ਬਦਲਦਾ ਤਾਂ ਫਿਰ ਉਪਦੇਸ਼ ਵੱਡਾ ਹੈ, ਉਪਦੇਸ਼ਕ ਨਹੀਂ ਵੱਡਾ, ਫਿਰ ਉਪਦੇਸ਼ ਮਹਾਨ ਹੈ, ਉਪਦੇਸ਼ਕ ਮਹਾਨ ਨਹੀਂ। ਸਤਿਕਾਰ ਹੈ ਉਸ ਘੜੇ ਦਾ ਜਿਹਦੇ ਚੋਂ ਪਾਣੀ ਪੀਤਾ ਗਿਆ, ਸਤਿਕਾਰ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਇਸ਼ਾਰਾ ਬੜਾ ਸੋਹਣਾ ਕੀਤਾ, ਕਹਿੰਦੇ ਰੇਗਿਸਤਾਨ ਦੇ ਟਿੱਬਿਆਂ ਦੇ ਚੋਂ ਇੱਕ ਬੰਦਾ ਜਿਹਦਾ ਰੋਮ ਰੋਮ ਧਰਿਆ ਹੈ, ਪਿਆਸਾ ਹੈ, ਲੰਘਿਆ ਜਾ ਰਿਹਾ ਹੈ, ਪਾਣੀ ਦੀ ਮੰਗ ਹੈ, ਪਾਣੀ ਕਿਧਰੇ ਹੈ ਨਹੀਂ, ਹੁਣ ਸੈਰਾਹ ਵਿੱਚ ਰੇਤ ਵਿੱਚ ਪਾਣੀ ਕਿੱਥੇ, ਸੈਕੜੇ ਮੀਲ ਤੱਕ ਰੇਤ ਹੀ ਰੇਤ, ਮਾਯੂਸ ਹੈ, ਉਦਾਸ ਹੈ। ਦੂਰ ਉਸਨੂੰ ਦੋ ਦਰਖਤ ਦਿਸ ਪਏ, ਲੰਬੇ ਚੌੜੇ ਸਹਿਰਾ ਵਿੱਚ ਜਿਹੜੇ ਦੋ ਦਰਖਤ ਕਿਧਰੇ ਦਿਸ ਪਏ ਨੇ, ਇਹਨੂੰ ਅਰਬੀ ਦੇ ਵਿੱਚ ਕਹਿੰਦੇ ਨੇ ਨਖਲਿਸਤਾਨ। ਬਈ ਇੱਥੇ ਨਖਲਿਸਤਾਨ ਹੈ, ਇੱਥੇ ਪਾਣੀ ਜ਼ਰੂਰ ਹੋਵੇਗਾ, ਵਰਨਾ ਸੈਂਕੜੇ ਮੀਲ ਤੱਕ ਜਿੱਥੇ ਰੇਤ ਦੇ ਟਿੱਬੇ ਨੇ ਪਾਣੀ ਹੈ ਕੋ ਨਹੀਂ, ਇਹ ਦੋ ਦਰਖਤ ਇਸ ਗੱਲ ਦਾ ਸਬੂਤ ਨੇ ਇੱਥੇ ਪਾਣੀ ਹੋਵੇਗਾ। ਤੋ ਉਸਦੀ ਕੁਛ ਉਮੀਦ ਬੜਾ ਆਈ, ਉਹ ਤਿੱਖਾ ਚੱਲਣ ਲੱਗ ਪਿਆ ਵੀ ਪਾਣੀ ਮਿਲੇਗਾ। ਪਹੁੰਚ ਗਿਆ ਦਰਖਤਾਂ ਦੇ ਕੋਲ, ਉੱਥੇ ਦੋ ਘੜੇ ਪਏ ਸਨ, ਖੁਸ਼ ਹੋ ਗਿਆ ਵੀ ਪ੍ਰਾਣ ਬਚ ਗਏ। ਉਹਨੇ ਘੜੇ ਦਾ ਢੱਕਣ ਚੁੱਕਿਆ, ਘੜਾ ਖਾਲੀ, ਪਾਣੀ ਹੈ ਹੀ ਨਹੀਂ ਸੀ। مایوس ہو گیا. پھر دوسرے گھڑے دا ڈھکن چکیا، اتے پانی ہے سی، انہیں رج کے پیتا، اپنی پیاس بجائی. ہوں سوال پیدا ہوتا ہے، وہ پیاس گھڑے نے بجائی کہ پانی نے؟ پیاس پانی نال بجدی ہے، چاہے وہ گھڑے دے ہو، چاہے بوتل دے ہو، چاہے دریا دے ہو، چاہے سروور دے ہو، چاہے پانی خوہ دے ہو، پیاس پانی نال بجے گی، گھڑے نال نہیں. ایک بندہ کہندا میں دریا تو اپنی پیاس بجائی ہے، کتنے دریا وچ پانی نہ ہوے، سکے دریا بھی تے ہوندے نا، پھر کس طرح پیاس بجاؤ گے؟ ایک کہندا میں بوتل تو اپنی پیاس بجائیے، بوتل وچ پانی نہ ہوے، کس طرح بجائے گا؟ کچ نال تھوڑی پیاس بجدی ہے. پیاس پانی تو بجے گی. آتمک شانتی بندے نو گیان تو ملدی ہے. یہ گیان چاہے دیواراں تے لکھیا ہوئے، چاہے کاغذ تے لکھیا ہوئے، چاہے منک دے ہردے چ لکھیا ہوئے، آتمک شانتی گیان تو ملدی ہے. ستکار ہے اس دیوار دا جتھے اکھر لکھے سن، ستکار ہے اس کاغذ دا جتھے اکھر لکھے سن، ستکار ہے اس ہردے دا جتھوں نکلیا سی. لیکن ہن دیوار اے آکھ دے وے میں ہی پانی ہاں، گڑا یہ آکھ دے وے میں پانی ہاں، تو گل نہیں بنے گی. کڑے نال پیاس نہیں بجھتی، پانی نال پیاس بجھتی. تو اپدیش نال ہردا بدلدا ہے، اپدیشک نال نہیں. تے جے ہردے وچ اپدیش نوں تھاں دینی ہے تا پھر اپدیش وڈا ہے، اپدیشک چھوٹا ہے. سن اپدیش ہردے بساؤ، من اچھے نانک فل پاؤ. صاحب کہندے نے من اچھت فل لے لو، اپدیش نوں ہردے وچ تھاں دیو، گل مکاؤ باقی. تے جس وقت اپدیش نوں بندہ ہردے وچ تھاں دیندا ہے، ہردے وچ چاننا ہو جاندا ہے، ہردے وچ پرکاش ہو جاندا ہے، ہردے وچ نور ہو جاندا ہے. باہر دی دنیا وچ روشنی اسی سورج تو لواں گے، اندر دی دنیا وچ روشنی اسی گر شبد تو لواں گے، اس تو ہی ملے گی. اس تو بنا یہ نور لینا بڑی اوکھی گل ہے، یہ چاننا لینا بڑی اوکھی گل ہے. غالباً چار سال پہلے دی گل ہے، سباوت گل چل پئی. دلی راملیلا گراؤنڈ دے اے نرنکاری گرو نو کدرے دھن نال تولیا گئے ترازو تے، تے ترازو دے تے پنکتی لکھی گئی گرو گرنتھ صاحب دی، آپے کنڈا تول ترا جی آپے تولن ہارا. یہ پنکتی لکھی ہوئی سی، اس دیاں فوٹو چھپیاں نے باقاعدہ گرودوارا گزٹ دے شرومنی کمیٹی نے چھاپی. اور جنہ دنوں چ یہ واقعہ ہو رہا سی، انہوں دنوں چ میں گرودوارا سیس گنج صاحب گرو تیگ بہادر صاحب جی مہاراج دے گرپرب دے سمبندھ وچ آیا ہوا سی، اتنے حاضری بھر رہا سی. اور یہ سارا پروگرام ٹی وی تے بھی نشر ہونا سی، اور چاروں پاسے تھان تھان تے پوسٹر بھی لگے ہوئے بہت وڈے، بھی کل نو اس گرو نو نوٹاں دے نال سونے دے نال تولیا جائے گا. قدرتی گل ہے کہ منک دے ذہن دے اتے دھن دا بہت وڈا پرباؤ ہے. سیانے کہنن کبیر مہاتما بدھ نالوں بالکل گھٹ نہیں سی، رویداس سوامی مہاویر نالوں ایک انچ بھی پیچھے نہیں ہے، بابا فرید سدنا تے سین کرشن دی گیتا نالوں پیچھے نہیں ہے، رام دے بولاں نالوں پیچھے نہیں. پر ہندوستان وچ جتنی گل رام دی ہوئی، جتنی کرشن دی ہوئی، اتنی رویداس دی نہیں بن سکی، اتنی کبیر دی نہ بن سکی. جتنی گل مہاتما بدھ دی ہوئی، سوامی مہاویر دی ہوئی، اتنی گل سدنے دی نہیں بن سکی، سین دی نہیں بن سکی، ترلوچن دی نہیں بن سکی. جی گرو نانک گرو ارجن دیو جی مہاراج انہاں مہاپرکھاں دی بانی سنبھال کے نہ رکھ دے، کہ میں کرنی جگت وچ کھو گئی سی. پھر کیونکہ میں پرتکش دیکھا ہے شری نام دیو جی مہاراج دا 600 سالہ پرب منایا مہاراج مرٹھے لوگاں نے، اور گورنمنٹ پدر تے منایا گیا. مہاراشٹر دی جڑی گورنمنٹ ہے، اس نے اپنے پدر تے بہت لمبا چوڑا خرچ کر کے بھگت نام دیو جی مہاراج دا جنم دن منایا، چونکہ بھگت نام دیو جی مہاراج مہاراشٹرین سن. تو قدرتی گل ہے شری گرو سنگھ سبھا بمبئی نو بھی مدعو کیتا گیا بھی تسی بھی شامل ہوو بھگت نام دیو جی مہاراج دے جنم دن دے چ. تو سبھاوک داس نو بلایا، بہت سارے مرٹھے سجن بیٹھے، بہت سارے سنگھ بیٹھے، مہاراشٹرین لوگوں دیاں کیرتن منڈلیاں آئیاں. کوئی میران دے گیت گاندا رہا، کوئی برہمانند دے بھجن گاندا رہا، کوئی سورداس دے شبد گاندا رہا، اور اس طریقے نال دو ڈھائی گھنٹے پاس ہوئے. ਫਿਰ ਮੈਨੂੰ ਅੱਧਾ ਘੰਟਾ ਬੋਲਣ ਵਾਸਤੇ ਆਖਿਆ ਗਿਆ। ਮੈਂ ਕਿਹਾ ਮੈਨੂੰ ਤਾਂ ਇੰਝ ਜਾਪਦਾ ਜੈਸੇ ਮੀਰਾਂ ਦਾ ਜਨਮ ਦਿਨ ਮਨਾਇਆ ਗਿਆ, ਜਾਂ ਬ੍ਰਹਮਾਨੰਦ ਦਾ ਜਨਮ ਦਿਨ ਮਨਾਇਆ ਗਿਆ, ਜਾਂ ਸੂਰਦਾਸ ਦਾ ਜਨਮ ਦਿਨ ਨਾਮਦੇਵ ਦਾ ਨਹੀਂ ਮਨਾਇਆ ਗਿਆ, ਕਿਉਂਕਿ ਨਾਮਦੇਵ ਦਾ ਕੋਈ ਸ਼ਬਦ ਹੀ ਨਹੀਂ ਸੁਣਾਇਆ ਗਿਆ। ਕਹਿਣ ਲੱਗੇ ਨਾਮਦੇਵ ਦੇ ਕੁਛ ਗੀਤ ਨੇ, ਤਾਂ ਗੁਰੂ ਗ੍ਰੰਥ ਸਾਹਿਬ ਦੇ ਚੋਂ ਚਾਰ ਪੰਜ ਸ਼ਬਦ ਰੱਖ ਕੇ ਮੈਂ ਉਹਨਾਂ ਦੀ ਵਿਆਖਿਆ ਕੀਤੀ। ਮਹਾਰਾਸ਼ਟਰੀਅਨ ਗੌਰਮੈਂਟ ਦੇ ਮੁਖੀ ਇੱਕ ਨੇਤਾ ਨੂੰ ਕਬੂਲ ਕਰਨਾ ਪਿਆ ਕਿ ਸਿੱਖ ਜਗਤ ਤੇ ਸਿੱਖ ਜਗਤ ਦੇ ਗੁਰੂ ਸਾਹਿਬਾਨ ਜੇ ਨਾਮਦੇਵ ਦੀ ਇਹ ਦੌਲਤ ਸੰਭਾਲ ਕੇ ਨਾ ਰੱਖਦੇ ਅੱਜ ਸਾਡੇ ਕੋਲ ਨਹੀਂ ਆਉਣੀ ਸੀ। ਉਹਨਾਂ ਨੇ ਅਹਿਸਾਨ ਮੰਨਿਆ ਸੀ, ਕਬੂਲਿਆ। ਤਾਂ ਮੈਂ ਅਰਜ਼ ਕਰਾਂ, ਜਿਤਨੀ ਗੱਲ ਮਹਾਤਮਾ ਬੁੱਧ ਦੀ ਤੇ ਸਵਾਮੀ ਮਹਾਂਵੀਰ ਦੀ ਬਣੀ, ਨਾਮਦੇਵ ਦੀ ਨਹੀਂ ਬਣ ਸਕੀ, ਸਦਨਾ ਸੈਣ ਦੀ ਨਾ ਬਣ ਸਕੀ। ਪਤਾ ਕਿਉਂ? ਕਿ ਆਮ ਬੰਦਾ ਧਨ ਤੋਂ ਹੀ ਪ੍ਰਭਾਵਿਤ ਹੁੰਦਾ। ਰਾਮ ਰਾਜਾ ਸੀ, ਸ੍ਰੀ ਕ੍ਰਿਸ਼ਨ ਦੁਆਰਕਾ ਦੇ ਰਾਜਾ ਸਨ, ਮਹਾਤਮਾ ਬੁੱਧ ਰਾਜਕੁਮਾਰ ਸੀ, ਰਾਜੇ ਦਾ ਲੜਕਾ ਸੀ, ਸਵਾਮੀ ਮਹਾਂਵੀਰ ਦਾ ਵੱਡਾ ਭਰਾ ਰਾਜਾ ਸੀ, ਰਾਜਘਰਾਨੇ ਚ ਆਇਆ। ਤਾਂ ਮਨੁੱਖ ਦੇ ਉੱਤੇ ਧਨ ਦਾ ਬੜਾ ਪ੍ਰਭਾਵ, ਵੀ ਲੈ ਰਾਜਾ ਹੁੰਦਿਆਂ ਹੋਇਆ ਸੰਤ ਹੈ, ਰਾਜਾ ਹੁੰਦਿਆਂ ਹੋਇਆ ਭਿਕਸ਼ੂ ਹੈ, ਰਾਜਕੁਮਾਰ ਹੁੰਦਿਆਂ ਹੋਇਆ ਤਪੀਸ਼ਵਰ ਹੈ। ਇਸ ਗੱਲ ਦਾ ਅਸਰ ਕਬੂਲ ਕੀਤਾ। ਕਬੀਰ ਦੀ ਜਦ ਗੱਲ ਚੱਲੀ ਤਾਂ ਲੋਕਾਂ ਨੇ ਕਹਿ ਦਿੱਤਾ ਜੁਲਾਇਆ ਹੀ ਹੈ ਔਰ ਕੀ ਹੈ, ਲੋਕੀ ਤਾਨੇ ਮਾਰਦੇ ਸਨ, ਜੁਲਾਇਆ ਹੀ ਹੈ ਔਰ ਕੀ ਹੈ। ਔਰ ਖੁਦ ਕਹਿੰਦੇ ਕਬੀਰ, ਕਬੀਰ ਮੇਰੀ ਜਾਤ ਕੋ ਸਭ ਕੋਈ ਹੱਸਦੇ ਹਨ, ਬਲਹਾਰੀ ਇਸ ਜਾਤ ਕੋ ਜੈ ਜਪਿਓ ਸਿਰਜਨਹਾਰ। ਲੋਕੀ ਤੇ ਮੇਰੀ ਜਾਤ ਦਾ ਮਜ਼ਾਕ ਉਡਾਉਂਦੇ ਨੇ। ਰਵਿਦਾਸ ਵੀ ਕਹਿੰਦੇ ਨੇ ਕਿ ਮੇਰੀ ਜਾਤ ਕਮੀਨੀ ਪਾਤ ਕਮੀਨੀ ਓਛਾ ਜਨਮ ਹਮਾਰਾ। ਲੋਕੀ ਕਹਿੰਦੇ ਨੇ ਮੇਰੀ ਜਾਤ ਬੜੀ ਨੀਵੀਂ ਹੈ, ਮੈਂ ਜਾਤ ਕਰਕੇ ਬੜਾ ਨੀਵਾਂ। ਤਾਂ ਲੋਕੀ ਅੰਦਾਜ਼ਾ ਕਰ ਲੈਂਦੇ ਸਨ ਕੀ ਹੈ, ਜੁੱਤੀਆਂ ਹੀ ਗੰਢਦਾ ਪਿਆ ਚੌਕ ਦੇ ਚੋਰ, ਕੀ ਹੈ ਇਹ ਜੁਲਾਹਾ ਹੈ ਔਰ ਕੀ ਹੈ, ਉਹ ਸੱਜਣਾ ਕਸਾਈ ਤੇ ਸੀ ਹੋਰ ਕੀ ਹੈ। ਤਾਂ ਧਨਵਾਨ ਇਹ ਪੁਰਸ਼ ਨਹੀਂ ਸਨ। ਆਮ ਮਨੁੱਖ ਧਨ ਦਾ ਅਸਰ ਕਬੂਲ ਕਰਦਾ ਹੈ ਤਾਂ ਰਾਮ ਤੇ ਅਵਤਾਰ ਬਣ ਗਿਆ, ਰਾਮ ਤੇ ਸੰਤ ਕਰਕੇ ਪੂਜਿਆ ਗਿਆ, ਸ੍ਰੀ ਕ੍ਰਿਸ਼ਨ ਵੀ ਸੰਤ ਕਰਕੇ ਪੂਜੇ ਗਏ, ਮਹਾਤਮਾ ਬੁੱਧ ਦੀ ਵੀ ਬੜੀ ਚਰਚਾ ਚੱਲੀ, ਸੱਜਣੇ ਨੂੰ ਥਾਂ ਨਹੀਂ ਮਿਲੀ, ਕਬੀਰ ਨੂੰ ਥਾਂ ਨਾ ਮਿਲੀ, ਨਾਮਦੇਵ ਨੂੰ ਥਾਂ ਨਹੀਂ ਮਿਲੀ। ਸਿਆਣੇ ਬ੍ਰਹਮ ਗਿਆਨੀ ਪੁਰਸ਼ ਕਹਿੰਦੇ ਨੇ ਕਬੀਰ ਨਾਮਦੇਵ ਮਹਾਤਮਾ ਬੁੱਧ ਤੋਂ ਇੱਕ ਇੰਚ ਵੀ ਪਿੱਛੇ ਨਹੀਂ ਨੇ। ਕ੍ਰਿਸ਼ਨ ਦੀ ਗੀਤਾ ਦੇ ਫਿਲਸਫੇ ਤੋਂ ਭਗਤ ਨਾਮਦੇਵ ਦੇ ਬੋਲ ਪਿੱਛੇ ਨਹੀਂ ਨੇ, ਬੜੇ ਕੀਮਤੀ ਬੋਲ ਨੇ। ਪਰ ਚੂੰਕਿ ਬੰਦੇ ਆਮ ਇਸ ਢੰਗ ਦਾ ਅੰਦਾਜ਼ਾ ਲਾਉਂਦੇ ਨੇ ਕਿ ਧਨਵਾਨ ਹੋ ਕੇ ਸੰਤ ਬਣਿਆ, ਤਾਂ ਫਿਰ ਉਸਦੀ ਮਹਿਮਾ ਬੜੀ ਹੋ ਜਾਂਦੀ ਹੈ। ਗਰੀਬ ਘਰਾਨਿਆਂ ਦੇ ਇਹ ਪੁਰਸ਼, ਇਹਨਾਂ ਦੇ ਬੋਲਾਂ ਦੀ ਕਦਰ ਆਮ ਦੁਨੀਆਦਾਰ ਬੰਦਿਆਂ ਨੇ ਨਹੀਂ ਪਾਈ। ਤੇ ਕਰੀਬਨ ਕਰੀਬਨ ਜਿਹੜੀ ਦੁਨੀਆਂ ਦੀ ਕਦਰ ਵੱਲ ਕਰਨ ਵਾਲੇ ਮਨੁੱਖ ਸਨ, ਉਹ ਹੀ ਉਹਨਾਂ ਅਵਤਾਰਾਂ ਦੇ ਆਲੇ ਦੁਆਲੇ ਖੜੇ ਹੋਏ, ਉਹਨਾਂ ਅਵਤਾਰਾਂ ਦੇ ਬਚਨ ਨਹੀਂ ਮੰਨੇ। ਇਹ ਨਹੀਂ ਸਮਝਣਾ ਚਾਹੀਦਾ ਕਿ ਹਿੰਦੂ ਜਗਤ ਨੇ ਕ੍ਰਿਸ਼ਨ ਦੀ ਗੀਤਾ ਨੂੰ ਮੰਨ ਲਿਆ। ਨਹੀਂ, ਉਹ ਕ੍ਰਿਸ਼ਨ ਨਾਲ ਜ਼ਰੂਰ ਜੁੜੇ ਨੇ, ਕ੍ਰਿਸ਼ਨ ਦੀ ਗੀਤਾ ਨਾਲ ਨਹੀਂ ਜੁੜੇ। ਉਹਨਾਂ ਦੀ ਕ੍ਰਿਸ਼ਨ ਲੀਲਾ ਵੇਖੋ, ਨਾਚ ਗਾਣਾ ਹੀ ਹੋ ਰਿਹਾ ਔਰ ਕੁਛ ਨਹੀਂ। ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਾਓ ਤੇ ਨਾ ਮਨ ਭਾਓ। ਰਾਸ ਲੀਲਾ ਹੋ ਰਹੀ ਹੈ, ਰਾਧਾ ਨੱਚ ਰਹੀ ਹੈ, ਕ੍ਰਿਸ਼ਨ ਜੀ ਨੱਚ ਰਹੇ ਨੇ, ਗਵਾਲੇ ਨਚਾਏ ਜਾ ਰਹੇ ਨੇ। ਜਦ ਗਏ ਮੇਰੇ ਪਾਤਸ਼ਾਹ ਬਿੰਦਰਾਬਨ ਦੇ ਚ ਉਪਦੇਸ਼ ਦੇਣ ਵਾਸਤੇ, ਤਾਂ ਸਾਰੇ ਲੋਕ ਆ ਕੇ ਕਹਿਣ ਲੱਗੇ ਮਹਾਰਾਜ ਚਲੋ, ਰਾਸ ਪੈ ਰਹੀ ਹੈ, ਕ੍ਰਿਸ਼ਨ ਲੀਲਾ ਹੋ ਰਹੀ ਹੈ। ਵੇਖੋ, ਭਾਦਰੋਂ ਦੇ ਦਿਨ ਸਨ, ਤੇ ਭਾਦਰੋਂ ਦੇ ਦਿਨਾਂ ਵਿੱਚ ਮਥੁਰਾ ਵਿੱਚ ਬਰਿੰਦਰਾਬਨ ਵਿੱਚ ਰਾਸ ਲੀਲਾ ਚੱਲਦੀ ਹੈ। ਤਾਂ ਵੇਖੋ, ਸਾਹਿਬ ਕਹਿਣ ਲੱਗੇ ਤੇ ਵੇਖ ਰਹੇ ਹਾਂ ਅਸੀਂ, ਔਰ ਸਿਰਫ ਭਾਦਰੋਂ ਦੇ ਮਹੀਨੇ ਚ ਨਹੀਂ ਵੇਖਦੇ ਸੀ, ਤੇ ਬਾਰਾਂ ਮਹੀਨੇ ਵੇਖਦੇ ਹਾਂ, ਹਰ ਵਕਤ ਵੇਖਦੇ ਹਾਂ। ਮਰਦਾਨਾ ਸੰਗੀਤ ਦਾ ਸ਼ੌਕੀਨ, ਰਾਗ ਦਾ ਸ਼ੌਕੀਨ, ਕਹਿਣ ਲੱਗਾ ਪਾਤਸ਼ਾਹ ਜਦ ਇਤਨੇ ਲੋਕੀ ਕਹਿੰਦੇ ਨੇ ਤਰਲੇ ਲੈਂਦੇ ਨੇ, ਚਲੀਏ ਕੋਈ ਸੰਗੀਤ ਦੀਆਂ ਧੁਨਾਂ ਹੀ ਸੁਣਾਂਗੇ, ਕੋਈ ਨਵੀਂ ਗੱਲ ਕਰਨਗੇ ਸੰਗੀਤ ਦੀ। ਸਾਹਿਬ ਕਹਿਣ ਲੱਗੇ ਸੰਗੀਤ ਦੇ ਭਾਂਡੇ ਉੱਥੇ ਸੱਖਣੇ ਨੇ, ਵਿੱਚੇ ਕੁਛ ਨਹੀਂ। ਸੰਗੀਤ ਇੱਕ ਸੋਨੇ ਦਾ ਭਾਂਡਾ ਹੈ, ਬਰਤਨ ਹੈ, ਤੇ ਬੰਦਾ ਚਾਰ ਦਿਨ ਦਾ ਭੁੱਖਾ ਹੋਵੇ ਤੇ ਸੋਨੇ ਦੇ ਭਾਂਡੇ ਅੱਗੋਂ ਕਰ ਦਿਓ, ਭੁੱਖ ਮਿਟੇਗੀ? ਭਾਂਡਿਆਂ ਚ ਕੁਛ ਚਾਹੀਦਾ, ਭਾਂਡਿਆਂ ਚ ਭੋਜਨ ਚਾਹੀਦਾ। ਸਾਹਿਬ ਕਹਿਣ ਲੱਗੇ ਮਰਦਾਨਿਆਂ, ਉੱਥੇ ਸੰਗੀਤ ਸਿੱਖਣਾ ਹੈ, ਸੰਗੀਤ ਵਿੱਚ ਰੱਬ ਦਾ ਨਾਂ ਕੋਈ ਨਹੀਂ, ਪ੍ਰਭੂ ਦੀ ਬੰਦਗੀ ਕੋਈ ਨਹੀਂ, ਸਿੱਖਣੇ ਭਾਂਡੇ ਨੇ। ਕਰੀਬਨ ਕਰੀਬਨ ਜਗਤ ਵਿੱਚ ਇਸ ਤਰ੍ਹਾਂ ਦੇ ਸਿੱਖਣੇ ਭਾਂਡੇ ਸਨ। ਸੰਗੀਤ ਦੇ ਭਾਂਡੇ ਵਿੱਚ ਪਹਿਲੀ ਦਫ਼ਾ ਭੋਜਨ ਪਰੋਸਿਆ ਗੁਰੂ ਨਾਨਕ ਨੇ, ਉਸ ਭਾਂਡੇ ਵਿੱਚ ਕੁਛ ਸੌਗਾਤ ਪਾਈ, ਕੁਛ ਦੌਲਤ ਪਾਈ।
तो ब्राह्मण हैरान हो गए, महाराज तुसी अठे पैर ते 12 महीने केड़ी रास वेखदे हो? इत्थे ते बादरों दे महीने च पैंदी है रास, हिंदुस्तान दे च, खास करके मथुरा ते बिंदराबन दे च। महाराज कहिंदे ने घड़ियां सबे गोपियां पहर कन्न गोपाल, गहने पौन पानी बैसंतर चंद सूरज अवतार, सगली धरती मारदन वर्तन सगल जंजार। सूरज कृष्ण है, चंद्रमा राधा है, इहदे नचण दे नाल घड़ियां दीआं गोपियां नचदीआं ने। दिन दीआं ते रात दीआं कोई 60 घड़ियां मनियां गईआं, इक इक घड़ी लंघदी है। जिहड़े रुत ने ते जिहड़े पहर ने, साहिब कहिंदे ने ते ग्वाले ने, इन्हां गोपियां दे नाल पै नचदे ने। पहला पैर दिन दा गया, फिर दूजा नच के चला गया, तीजा नच के चला गया, चौथा नच के चला गया, फिर रात दा पहला पैर आ गया, इन्हें भी नच टप के चले जाना, फिर दूजा आ जाएगा, तीजा आ जाएगा, चौथा। साहिब कहिंदे ने ग्वाले ने नचदे पए ने, घड़ियां नचदियां पईआं ने, ऐ कृष्ण सूरज नचदा पिया, ये राधिका चंद्रमा ये भी नच रहा है, जिवें राधा की महिमा कृष्ण करके है, चंद्रमा दे च रोशनी सूरज करके। साहिब कहिंदे ने ये रास परिपूर्ण परमात्मा ने रचाई हुई है, असी वेखदे ही रहिंदे आ, सानूं वेखण दी लोड़ नहीं। बलहारी कुदरत वसिया तेरा अंत ना जाए लिखिया, असी उसकी इस कुदरत दे चों कादर की झलक वेखदे। तो मैं अर्ज करा, इस तरह की हकीकत जब सामने रखी तो महाराज ने स्पष्ट कर दिता, तुसी कृष्ण नाल जरूर जुड़े हो, कृष्ण दे बोलां नाल नहीं जुड़े, तुसी शरीर नाल जुड़े हो, जोत नाल नहीं जुड़े। जे गीता पढ़िए तो गल कुछ होर है, ते जे रासलीला वेखिए तो नचण कुदण मन का चाओ, नानक जिन मन भाओ ते ना मन भाओ। जे नाच ही वेखना ते थिएटर बथेरे ने, मंदिरां च जाण दी की लोड़ है, मंदिर नाच दे अखाड़े बन गए सन, मंदिरां विच कोरा नाच रह गया सी, किसी किसी थां अजे भी यही है, मन का ही परचावा है। गुरु नानक कहिंदे ने इह मन का परचावा हो सकदा है, बंदगी नहीं है। नचण कुदण मन का चाओ, नानक जिन मन भाओ ते ना मन भाओ। कलगीधर पातशाह कहिंदे नाटक चेटक किए कुका जा, प्रभ लोगन के आवत ला जा। जिहड़े प्रभु दे भजन करन वाले भगत ने उहनां नूं ते इस तरह के नचण कुदण विच शर्म आ जाती है, तो मन का परचावा और की है, कोई भगती थोड़ी है, बंदगी थोड़ी है। तो मैं अर्ज करा, नामदेव ते बाकी दे जिहड़े भगत ने, इन्हां दे बोल बड़े कीमती सन, पर धन दी ताकत पिछे नहीं सी, उच्ची जात दी ताकत भी नहीं सी, जात करके भी उच्चे नहीं, धन करके भी उच्चे नहीं। ते जिन्हां दे दिल दिमाग दे बहुता प्रभाव धन दा है ते जात दा है, वह कबीर दे आले दुआले कट्ठे नहीं हो सके, वह नामदेव दे आले दुआले कट्ठे नहीं हो सके, वह श्री राम दे आले दुआले जरूर कट्ठे हुए, वह श्री कृष्ण दे आले दुआले जरूर कट्ठे हुए, वह महात्मा बुद्ध दे आले दुआले जरूर कट्ठे हुए, ते स्वामी महावीर दे भी आले दुआले कट्ठे हुए। कबीर दी बाणी जरूर पढ़ ली, लेकिन जब कबीर दे बोलां दे पूजण दी गल आई, बई ते शब्द ने अलहाम ने रब्बी गल है, उदो इनकारी हो गए, बई नहीं, माड़ी मोटी थां दे सकदे आ, हिरदे च नहीं। तो कबीर वास्ते भारत वासियां दे हिरदे च कोई थां नहीं। मैं किसी थां ते गूढ़े ढंग नाल वेखण दी कोशिश कीती है, हो सकदा है मेरा यह नजरिया गलत होवे, सिख जगत भी कोई बहुता सन्मान नहीं दे सकेगा। दरबार साहब दे च वाक आउंदा है, जद महला पहला, तो जितने स्रोते बैठा ना अमृत वेले, सारिया की रसना तो निकल जाता है धन गुरु नानक। जे महला तीजा आ जाए तो सारे कह दें धन गुरु अमरदास, निकलता है सुभाविक निकलता है। महला पंजवा आ जाए, सारिया की जबान चो निकलता है धन गुरु अर्जन देव जी। ते जे आ जाए बाणी श्री कबीर जी, कोई नहीं कहता धन कबीर, चुप हो जाने, बिल्कुल चुप हो जाने। आया वाक, यह भी गुरु का शब्द है, यह भी गुरु ग्रंथ साहब का वाक है, की गल है। कहिंदे मनुख दे अचेतन मन विच ख्याल आ जांदा जुलाहा ही है और की है, छींबाई सी, ओ नाई सी, ओ कसाई सी, सदना और की सी, गरीब सन, निर्धन सन। मनुख दे अचेतन मन विच इह कुरने हैगे ने, इह ख्याल हैगे ने, वरना इन्हां महापुरशां दी जिहड़ी बाणी इहदे बारे गुरु रामदास जी महाराज कहिंदे ने, सुरनर तिन की बाणी गावे कोई ना सके मिटाई। इन्हां महापुरखां दे बचन देवी देवते भी गाणगे, रूहे जमीन की कोई ताकत इन्हां दे बचन नहीं मिटा सकेगी। ए ओ ने खैर, लंबी चौड़ी जद विचारधारा चली उस तर्कबाज नाल जिहड़ा मेरे को आया सुभाविक दिल्ली, कहन लगा गैनी जी तुसी कितनी गल करो, पर थानू पता होना चाहिए अज साडा गुरु धन नाल तोलिया जाएगा और तराजू वो चांदी दी है और उहदे च एक पलड़े च गुरु नूं बिठाया जाएगा एक पलड़े च धन जगत नूं पता चलेगा साडे गुरु की महिमा की है साडे गुरु की गल की है ते बकायदा तकड़ी दे उत्ते जिहड़े बोल लिखे वह आपे कंडा तोल तुरा जी इस तरह के जितने पखंडी ने आसरा बाणी दे लैंदे उहनूं चल नहीं सकदे एक कदम नहीं चल सकते एक कदम चलना इहनां वास्ते औखा है। खैर जद उस तरीके का दावा करन लगा मैं कि गल कम सारा हो जाए फिर चर्चा करांगे अजे नहीं। खैर मैं टीवी च यह सिलसिला देखिया कोई 9 बजे तो बाद मैं जब अपने प्रोग्राम तो फारग होया कि सारा दृश्य दिखाया गया तो देश के बड़े बड़े मंत्री भी उत्थे पहुंचे हुए और तराजू के एक पलड़े च बैठ के दूसरे च नोट रखे गए करंसी और तोलिया जा रहा। दूजे दिन भी वह पुरश आया मेरी जबान तो कहलाना चाहता सी कि अजोके समय दे ए महान संत ते गुरु रहे वेख लो महिमा इन्हां दी। आया मेरे कोल कहण लगा गुरु दी महिमा वेख लई। मैं कहा वेख लईए हुण थोड़े की ख्याल ने साडे गुरु बारे। मैं कहा ओही जिहड़े हमेशा ही सुणदे। तो औखा होके कहण लगा थोड़े ते कोई असर नहीं। मैं कहा असर मैं कबूल करांगा पहले मेरे 2-4 शब्दां दा जवाब दे। तकड़ी आलमे वजूद विच क्यों आई तराजू दी लोड़ क्यों पै गई। कहिंदे ने जद संसार विच सिक्का नहीं सी करंसी नहीं सी पैसा धेला नहीं सी तां वस्तुआं दे बदले वस्तुआं दित्तियां जांदियां सन। गऊ दे दित्ती मज लै लई 2 मज्जां दे दित्तियां एक ऊठ लै आंदा 4 ऊठ दे दित्ते एक हाथी लै आंदा 2 बकरियां दे दित्तियां 8 बोरियां कणक लिया है। इस तरह ही चलता सी वस्तु दे बदले वस्तु पैसा नहीं सी पैसा धेला नहीं सी साग सब्जी लैणी है दाने दे दो साग सब्जी समुची दुनिया च ही कुछ सी जद सिक्का नहीं सी। सारी दुनिया दे च वस्तु दे बदले वस्तु दित्ती जांदी सी ते वस्तु ही धन सी चीज ही धन सी वस्तु धन सी। और दूर ना जाइए देश की वंड तो पहले मैं अपनी अखां नाल वेख्या अफगानिस्तान तो पठान लोग ये खुश्क मेवा वेचण वास्ते आउंदे सन। तो मैनू अपने पिंड की गल याद है लोकी एक छाबे च दाने रख देंदे सन दूजे छाबे च अखरोट लै लैंदे सन बदाम लैंदे सन पैसे धेले की इतनी कोई गल ही नहीं सी वस्तु दे बदले वस्तु ये आम चलती सी। हुण 2 चीजा बराबर कीतियां जान वध घट ना होवन तराजू की लोड़ पई तुला की लोड़ पई तकड़ी की लोड़ पई। मैं कह एक छाबे विच एक पलड़े च तेरा गुरु बैठा ते दूजे छाबे विच किन्ने क नोट सन किन्ना क धन सी। आखण लगा 9 लख दे नोट सन। तो मैं कह तेरे गुरु की कीमत 9 लख 2 पलड़े बराबर हो गए इस तो ज्यादा नहीं। ते मैं कह इस देश विच अरबां पति मौजूद ने करोड़ां पति मौजूद ने जिन्हां दे पैरां दी खाक भी तेरा गुरु नहीं है क्योंकि तकड़ी नाल तुल गया 2 पलड़े बराबर हो गए वस्तु दे सामने वस्तु बराबर हो गए गुरु दी कीमत 9 लख इस तो ज्यादा नहीं। और जेड़ा गुरु होंदा है जिसनू रब्बी जोत कहिंदे ने रब्बी ज्ञान कहिंदे ने वह पैसों नाल नहीं तोलिया जांदा। ते जेड़ा अपने आप नू पैसों नाल तुलाण ते राजी हो गया वह कोई संसारी हो सकता है निरंकारी नहीं है। ये झूठ है फरेब है। हाँ जिन्हां दी अकल नहीं कम करती क्योंकि इस दुनिया विच धार्मिक तौर पर कई की अकल नहीं कम करती तुसी उन्हां नूं वरगला सकते शब्द की भेटा हो सकती है गुरु की भेटा हो सकती है ज्ञान की भेटा हो सकती है ज्ञान नूं तोलिया नहीं जा सकता। तो गुरु का मतलब तो ज्ञान ते गुरु थोड़ा तोलिया गया गल खत्म हो गई। 9 लख उसकी कीमत है इस तो ज्यादा नहीं। आखण लगा इस ढंग नाल भी सोचिया जांदा है। तो मैं कह हां जिन्हां नूं गुरबाणी का बोध है वह इस ढंग नाल भी सोचते ने मूर्खां दे उत्ते इस गल का प्रभाव पाओ कि गुरु साडा तोलिया गया। और बड़ी चर्चा सी अखबारां च लोकी इस गल की बड़ी महिमा पै जाहिर करते सन थां थां दे उत्ते भी अज गुरु साडा तोलिया गया धन दे नाल तोलिया गया। मैं उन्हूं कहा भी नहरू नूं सोने नाल तोलिया गया सी। वह सोना 50 लख तो भी ज्यादा दा सी जद तोलिया गया सी। ਸ਼ਾਸਤਰੀ ਨੂੰ ਸੋਨੇ ਨਾਲ ਤੋਲਿਆ ਗਿਆ ਸੀ ਮਦਰਾਸ ਵਿੱਚ, ਉਹ ਵੀ 50-60 ਲੱਖ ਤੋਂ ਜ਼ਿਆਦਾ ਦਾ ਸੋਨਾ ਸੀ, ਫਿਰ ਤੇਰਾ ਗੁਰੂ ਕੀ ਉਸਦੇ ਸਾਹਮਣੇ? ਕੁਛ ਵੀ ਨਹੀਂ, ਗੱਲ ਖਤਮ ਹੋ ਗਈ, ਸਿਲਸਿਲਾ ਖਤਮ ਹੋ ਗਿਆ, ਜਵਾਬ ਨਹੀਂ ਬਣਿਆ ਉਸਦੇ ਕੋਲ। ਤੋ ਖੈਰ ਭਗਤ ਰਵਿਦਾਸ ਜੀ ਮਹਾਰਾਜ ਗੱਲ ਖੋਲਦੇ ਨੇ, ਤਰ ਤਾਰ ਅਪਵਿੱਤਰ ਕਰ ਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰੰਗ, ਭਗਤ ਭਗਵਤ ਲਿਖੇ ਤੈ ਉਪਰੇ ਪੂਜੀਏ ਕਰ ਨਮਸਕਾਰ। ਅਪਵਿੱਤਰ ਕਾਗਜ਼ ਦੇ ਉੱਤੇ ਜਦ ਭਗਵਤ ਦੀ ਮਹਿਮਾ ਲਿਖ ਦਿੱਤੀ ਜਾਂਦੀ ਹੈ, ਮਸਤਕ ਝੁਕ ਜਾਂਦਾ ਹੈ, ਮਨੁੱਖ ਸਜਦਾ ਕਰਦਾ ਹੈ। ਗਿਆਨ ਦੇ ਪੁਜਾਰੀਆਂ ਅਸੀਂ ਕਾਗਜ਼ ਦੇ ਨਹੀਂ, ਅਖਬਾਰ ਪੜ੍ਹਦੇ ਹਾਂ ਚੁੱਕ ਕੇ ਪਰੇ ਸੁੱਟ ਦਿੰਦੇ ਹਾਂ, ਅਗਰ ਕਾਗਜ਼ ਦੇ ਪੁਜਾਰੀ ਹੈ ਤਾਂ ਉਹਨੂੰ ਕੋਈ ਨਹੀਂ ਮੱਥਾ ਪੈ ਟੇਕਦੇ, ਗਲੀਆਂ ਚ ਲੁਲਦਾ ਪਿਆ ਥਾਂ ਥਾਂ ਤੇ ਕਾਗਜ਼, ਕੌਣ ਮੱਥਾ ਟੇਕਦਾ? ਨਹੀਂ, ਅਸੀਂ ਸ਼ਬਦ ਦੇ ਪੁਜਾਰੀ ਹਾਂ, ਗਿਆਨ ਦੇ ਪੁਜਾਰੀ ਹਾਂ। ਜਿਸ ਦਿਨ ਪਹਿਲਾ ਪ੍ਰਕਾਸ਼ ਹੋਇਆ ਉਸ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਹ ਮਹਾਂਬੋਲ ਸਨ, ਬੜੇ ਕੀਮਤੀ। ਆਪ ਦਾ ਇਹ ਫਰਮਾਨ ਸੀ, ਸਤਿਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇਂ ਸਭ ਨਾ ਦਰਸੈ ਹੈ। ਮੇਰਾ ਜਿਹੜਾ ਸਰੀਰ ਹੈ ਇਹਦੇ ਦਰਸ਼ਨ ਤੁਸੀਂ ਸਾਰੀ ਥਾਂ ਤੇ ਨਹੀਂ ਕਰ ਸਕਦੇ ਜਿਹਨੂੰ ਤੁਸੀਂ ਸਤਿਗੁਰ ਕਹਿੰਦੇ। ਇਹ ਇੱਕ ਸ਼ਹਿਰ ਵਿੱਚ ਹੈ, ਦੂਜੇ ਸ਼ਹਿਰ ਵਿੱਚ ਨਹੀਂ, ਔਰ ਇਹ ਅੱਜ ਹੈ ਤੇ ਕੱਲ ਨਹੀਂ। ਸਤਿਗੁਰ ਕੇ ਸਰੀਰ ਹੈ ਜੋ, ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਜੋ ਕੁਛ ਲਿਖਿਆ ਮੈਂ ਪੜ੍ਹ ਕੇ ਤੁਹਾਨੂੰ ਸਰਵਨ ਕਰਾ ਰਿਹਾ। ਸਤਿਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇਂ ਸਭ ਨਾ ਦਰਸੈ ਹੈ, ਗ੍ਰੰਥ ਰਿਦਾ ਗੁਰ ਕੋ ਇਹੋ ਜਾਨੋ ਉੱਤਮ ਹੈ ਸਭ ਕਾਲ ਰਹੇ। ਮੇਰੇ ਸਰੂਪ ਤੇ ਯਾਂ ਤੇ ਹੈ ਦੀਰਗ ਸਾਹਿਬ ਜਾਨ ਅਦਾਇਬ ਕਹਿਓ। ਦੀਰਗ ਕਹਿੰਦੇ ਨੇ ਵੱਡੇ ਨੂੰ, ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣਨਾ, ਮੈਂ ਅੱਜ ਹਾਂ ਤੇ ਕੱਲ ਨਹੀਂ, ਮੈਂ ਇੱਕ ਸ਼ਹਿਰ ਵਿੱਚ ਹਾਂ ਤੇ ਦੂਜੇ ਸ਼ਹਿਰ ਵਿੱਚ ਨਹੀਂ। ਇਹ ਸ਼ਬਦ ਜੁਗੋ ਜੁਗ ਅਟਲ ਰਹੇਗਾ, ਹਰ ਥਾਂ ਤੇ ਰਹੇਗਾ, ਹਰ ਸ਼ਹਿਰ ਵਿੱਚ ਰਹੇਗਾ। ਜੰਗਲ ਵਿੱਚ ਬੈਠੇ ਮਨੁੱਖ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ, ਗੁਰੂ ਮੇਰੇ ਸੰਗ ਸਦਾ ਹੈ ਨਾਲੇ ਗੁਰੂ ਕੋਲ ਹੈ, ਔਰ ਕੀ। ਸਫ਼ਰ ਵਿੱਚ ਹੈ ਬੰਦਾ ਤੇ ਜਾਪ ਸਾਹਿਬ ਦੇ ਬੋਲ ਆਰੰਭ ਹੋ ਗਏ ਨੇ, ਗੁਰੂ ਗੋਬਿੰਦ ਸਿੰਘ ਜੀ ਕੋਲ ਬੈਠੇ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਦਾ ਨਾਲ ਹਰ ਵਕਤ ਸੰਗ ਰਹਿਣ ਵਾਲਾ ਗੁਰੂ ਚਾਹੀਦਾ। ਇਹ ਕਿ ਗੁਰੂ ਦਿੱਲੀ ਬੈਠਾ ਹੋਵੇ, ਵਿਪਤਾ ਇੱਥੇ ਪੈ ਜਾਏ, ਕੀ ਕਿਸ ਤਰ੍ਹਾਂ ਕਰਾਂਗੇ ਫਿਰ, ਉਹ ਕਿਸ ਤਰ੍ਹਾਂ ਬੋੜੇਗਾ। ਤੇ ਦੂਜਾ ਕਾਹੇ ਸਿਮਰੀਏ ਜੋ ਜੰਮੇ ਤੇ ਮਰ ਜਾਏ, ਏਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ। ਜਿਹਦਾ ਜਨਮ ਹੈ ਉਹਦਾ ਮਰਨ ਵੀ ਹੈ। ਸਿੱਖ ਜਗਤ ਦੀ ਏਕਤਾ ਬਣੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਦੇ ਆਸਰੇ ਤੇ, ਪੂਰੀ ਤਾਕਤ ਲੱਗ ਰਹੀ ਹੈ ਮਨਮੁੱਖਾਂ ਦੀ, ਦੁਸ਼ਟਾਂ ਦੀ, ਔਰ ਬਹੁਤ ਵੱਡੀ ਰਾਜਨੀਤਿਕ ਤਾਕਤ ਵੀ ਲੱਗ ਰਹੀ ਹੈ ਵੀ ਕਿਸੇ ਤਰੀਕੇ ਨਾਲ ਵੀ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਤੇ 5-7 ਬੰਦੇ ਹੋਰ ਖੜੇ ਕਰ ਦਿਓ, ਇਸ ਕੌਮ ਨੂੰ ਖੇਰੂ ਖੇਰੂ ਕਰੋ। ਇਹ ਇੱਕ ਰਾਜਨੀਤਿਕ ਤੌਰ ਤੇ ਬਹੁਤ ਵੱਡਾ ਹਮਲਾ ਗਾਲਬਨ 30-40 ਸਾਲਾਂ ਤੋਂ ਹੋ ਰਿਹਾ, ਔਰ ਉਹਨਾਂ ਨੂੰ ਇੱਕ ਗੱਲ ਦਿਸ ਪਈ ਹੈ ਕਿ ਇਹਨਾਂ ਦੀ ਏਕਤਾ ਭੰਗ ਹੋ ਸਕਦੀ ਹੈ, ਤੁਸੀਂ 4-5 ਗੁਰੂ ਬਣਾ ਛੱਡੋ। ਤੋ ਲੋਕੀ ਇੱਕ ਇੱਕ ਕਦਮ ਕਰਕੇ ਗੁਰੂ ਬਣਨ ਦੀ ਕੋਸ਼ਿਸ਼ ਕਰਦੇ ਨੇ, ਅੱਜ ਤੁਹਾਨੂੰ ਸ਼ਬਦ ਦੀ ਗੱਲ ਸੁਣਾਉਂਦੇ ਨੇ, ਕੱਲ ਕਹਿੰਦੇ ਨੇ ਮੂਰਤੀ। ਸ਼ਬਦ ਇੱਕ ਪਾਸੇ ਮੂਰਤੀ, ਹੁਣ ਮੂਰਤੀ 'ਚ ਧਿਆਨ ਜੋੜੋ, ਪਰਸੋਂ ਫਿਰ ਆਪਣੀ ਮੂਰਤੀ ਅੱਗੋਂ ਰੱਖਦੇ ਨੇ, ਇਸ ਤਰ੍ਹਾਂ ਦਾ ਸਿਲਸਿਲਾ ਵੀ ਹੈ। ਇਹੀ ਸਹਿਜੇ ਸਹਿਜੇ ਫਿਰ ਗੁਰੂ ਬਣ ਜਾਂਦੇ ਨੇ, ਇੱਥੋਂ ਹੀ ਮਨੁੱਖ ਸ਼ਬਦ ਨਾਲੋਂ ਟੁੱਟ ਜਾਂਦਾ ਹੈ। ਔਰ ਇਸ ਵਕਤ 13ਵੇਂ 14ਵੇਂ ਗੁਰੂ ਦਾ ਤੇ ਦਾਵਾ ਨਾਮਧਾਰੀ ਕਰ ਹੀ ਰਹਿਣਾ, ਅਰਦਾਸ ਹੈ ਉੱਥੇ 13-14ਵਾਂ ਗੁਰੂ ਦੀ, ਨਿਰੀ ਗੁਰੂ ਗੋਬਿੰਦ ਸਿੰਘ ਜੀ ਤੱਕ, ਗੁਰੂ ਗ੍ਰੰਥ ਸਾਹਿਬ ਤੱਕ ਸਮਾਪਤ ਨਹੀਂ ਕੀਤੀ ਜਾਂਦੀ। ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਨਹੀਂ ਕਹਿੰਦੇ, ਗ੍ਰੰਥ ਸਾਹਿਬ ਕਹਿੰਦੇ, ਗੁਰੂ ਤੇ ਉਹ ਹੈ ਉਹਨਾਂ ਦਾ, ਬਾਕੀ ਤੇ ਗ੍ਰੰਥ ਸਾਹਿਬ ਨੇ। ਇਸ ਤਰ੍ਹਾਂ ਦੇ ਜਿਹੜੇ ਪੁਰਸ਼ ਨੇ ਉਹਨਾਂ ਨੂੰ ਅੱਜ ਵੀ ਕਰੀਬਨ ਭਾਰਤ ਸਰਕਾਰ ਤੋਂ ਬੜੀ ਤਕਵੀਅਤ ਮਿਲਦੀ ਹੈ, ਔਰ ਜਦ ਵੀ ਕਦੀ ਕੌਮੀ ਮਸਲਾ ਹੋ ਜਾਏ ਇਹਨਾਂ ਨੇ ਕਦੀ ਸਾਥ ਨਹੀਂ ਦਿੱਤਾ, ਇਹ ਸਭ ਸਪਸ਼ਟ ਹੈ। ਤੁਸੀਂ 30-40 ਸਾਲ ਦਾ ਇਤਿਹਾਸ ਪੜ੍ਹ ਲਓ, ਇਹਨਾਂ 3-4 ਲਹਿਰਾਂ ਦੇ ਵਿੱਚ ਕਿਸੇ ਨੇ ਸਾਥ ਨਹੀਂ ਦਿੱਤਾ, ਔਰ ਇਸ ਕਾਰਨ ਕਰਕੇ ਕੌਮ ਹਾਰਦੀ ਰਹੀ। ਔਰ ਸਪਸ਼ਟ ਹੈ ਕਿ ਜਿਹੜੀ ਵੀ ਚੀਜ਼ ਆਲੇ ਦੁਆਲੇ ਦੇ ਪ੍ਰਾਂਤਾਂ 'ਚ ਬਣਾਈ ਗਈ, ਡੈਮ ਬਣਾਏ ਗਏ, ਉੱਥੋਂ ਦੇ ਸੂਬਿਆਂ ਦੇ ਹਵਾਲੇ ਕਰ ਦਿੱਤੇ ਗਏ, ਪੰਜਾਬ ਵਿੱਚ ਡੈਮ ਬਣਾਇਆ ਗਿਆ ਭਾਰਤ ਸਰਕਾਰ ਦਾ ਕੰਟਰੋਲ, ਗੱਡੀਆਂ ਚਲਾਈਆਂ ਗਈਆਂ ਤਰ੍ਹਾਂ ਤਰ੍ਹਾਂ ਦੇ ਤੀਰਥਾਂ ਦੇ ਨਾਮ 'ਤੇ, ਕੋਈ ਗੋਮਤੀ ਐਕਸਪ੍ਰੈਸ ਹੈ, ਕੋਈ ਵਿਸ਼ਵਨਾਥ ਕਾਸ਼ੀ ਐਕਸਪ੍ਰੈਸ ਹੈ, ਕੋਈ ਜਗਨਨਾਥ ਪੁਰੀ ਐਕਸਪ੍ਰੈਸ ਹੈ, ਸੋਮਨਾਥ ਮੇਲ ਵੀ ਚੱਲਦੀ ਹੈ, ਤਮਾਮ ਤੀਰਥਾਂ ਦੇ ਨਾਂ ਦੇ ਉੱਤੇ ਰੇਲਾਂ ਚੱਲਦੀਆਂ ਨੇ ਹਿੰਦੁਸਤਾਨ ਵਿੱਚ। ਇੱਕ ਹੁਣ ਹੋਰ ਨਵੀਂ ਰੇਲ ਇਸ 1 ਅਕਤੂਬਰ ਤੋਂ ਚੱਲਣੀ ਹੈ, ਖਵਾਜਾ ਗਰੀਬ ਨਿਵਾਜ਼ ਐਕਸਪ੍ਰੈਸ ਦਿੱਲੀ ਤੋਂ ਅਜਮੇਰ ਤੱਕ, ਉਹ ਮੁਸਲਮਾਨ ਫਕੀਰ ਦੇ ਨਾਂ 'ਤੇ। ਐਲਾਨ ਹੋਇਆ ਸੀ ਲਗਾਤਾਰ 5-6 ਮਹੀਨੇ ਕਿ ਗੋਲਡਨ ਟੈਂਪਲ ਐਕਸਪ੍ਰੈਸ ਚਲੇਗੀ ਪਟਨੇ ਸਾਹਿਬ ਤੋਂ ਅੰਮ੍ਰਿਤਸਰ ਤੱਕ, ਲੋਕ ਬਹੁਤ ਖੁਸ਼ ਹੋਏ। ਪਰ ਜਿਸ ਦਿਨ ਇਹ ਰੇਲ ਚਲੀ ਤੇ ਅੰਮ੍ਰਿਤਸਰ ਪਹੁੰਚੀ ਇਸ ਦਾ ਨਾਂ ਸੀ ਟਾਟਾ ਨਗਰ ਐਕਸਪ੍ਰੈਸ। ਇਹ ਵੀ ਇਹਨਾਂ ਨੂੰ ਕਬੂਲ ਨਾ ਆਇਆ ਵੀ ਇਹ ਨਾਂ ਇੰਨੇ ਸ਼ਹਿਰਾਂ 'ਚੋਂ ਲੰਘੇਗੀ ਗੱਡੀ ਅਤੇ ਲੋਕਾਂ ਦੀ ਰਸਨਾ ਤੋਂ ਨਿਕਲੇਗਾ ਹਰੀ ਮੰਦਰ, ਸਵਰਨ ਮੰਦਰ, ਗੋਲਡਨ ਟੈਂਪਲ, ਇਹ ਗੱਲ ਵੀ ਕਬੂਲ ਨਾ ਹੋਈ। ਸਪਸ਼ਟ ਹੈ ਸਾਹਮਣੇ। ਤੁਸੀਂ ਆਖੋਗੇ ਕਿ ਮੈਂ ਰਾਜਨੀਤਿਕ ਮਸਲਾ ਲੈ ਬੈਠਾ, ਨਹੀਂ ਧਾਰਮਿਕ ਮਸਲਾ ਲੈ ਬੈਠਾ। ਕੋਸ਼ਿਸ਼ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ 'ਤੇ 5-7 ਫਰਦ ਖੜ੍ਹੇ ਕਰ ਦਿਓ ਅਤੇ ਸਿੱਖਾਂ ਦੀ ਏਕਤਾ ਨੂੰ ਭੰਗ ਕਰ ਦਿਓ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਆਸਰੇ 'ਤੇ ਇਹਨਾਂ ਦੀ ਏਕਤਾ, ਇਹਨਾਂ ਦਾ ਜੋੜ ਹੈ, ਇਹਨਾਂ ਦਾ ਇਕੱਠ ਹੈ। ਔਰ ਇਹ ਵੀ ਡਰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਆਸਰੇ 'ਤੇ ਸਾਰੀ ਜਾਤਾਂ ਵਾਲਿਆਂ ਨੂੰ ਵੀ ਇਕੱਠੇ ਕਰ ਲੈਣਗੇ, ਕਿਉਂਕਿ ਇੱਥੇ ਛੀਂਬਾ ਬੈਠਾ ਹੈ, ਜੁਲਾਹਾ ਵੀ ਬੈਠਾ ਹੈ, ਇੱਥੇ ਚਮਾਰ ਵੀ ਬੈਠਾ ਹੈ, ਇੱਥੇ ਨਾਈ ਵੀ ਬੈਠਾ ਹੈ, ਇੱਥੇ ਕਸਾਈ ਦੇ ਬੋਲ ਵੀ ਹਨ, ਇੱਥੇ ਮੁਸਲਮਾਨ ਫਕੀਰ ਵੀ ਬੈਠੇ। ਤੋ ਇਹਨਾਂ ਕੋਲ ਬੁਨਿਆਦ ਬੜੀ ਪੁਖਤਾ ਹੈ ਅਤੇ ਇਸ ਬੁਨਿਆਦ ਦੇ ਆਸਰੇ 'ਤੇ ਇਹਨਾਂ ਦੀ ਤਾਕਤ ਹਿੰਦੁਸਤਾਨ ਵਿੱਚ ਵੱਧ ਜਾਏਗੀ। ਤੋ ਜ਼ਾਤ ਪਾਤ ਦੇ ਮਸਲੇ ਵੀ ਸਾਡੇ ਵਿੱਚ ਖੜ੍ਹੇ ਕੀਤੇ ਜਾ ਰਹੇ ਨੇ ਔਰ ਦਿਮਾਗ ਵਿੱਚ ਇਹ ਗੱਲ ਵਸਾਈ ਜਾ ਰਹੀ ਹੈ ਕਿ ਗੁਰਦੁਆਰਿਆਂ ਨਾਲ ਵੀ ਜ਼ਾਤ ਪਾਤ ਜੋੜੋ। ਔਰ ਮੈਂ ਇਤਨੀ ਅਰਜ਼ ਕਰਦੇ ਹਾਂ, ਜਿਸ ਗੁਰਦੁਆਰੇ ਨਾਲ ਜ਼ਾਤ ਪਾਤ ਜੁੜੀ ਹੋਵੇ ਗੁਰੂ ਦਾ ਘਰ ਨਹੀਂ, ਉਸ ਜ਼ਾਤ ਵਾਲੇ ਦਾ ਘਰ ਹੋਵੇਗਾ, ਗੁਰੂ ਦਾ ਘਰ ਨਹੀਂ ਹੈ। ਗੁਰੂ ਦਾ ਘਰ ਉਹ ਜਿੱਥੇ ਜ਼ਾਤ ਪਾਤ ਦੇ ਕੋਈ ਵਿਤਕਰੇ ਨਹੀਂ। ਸਿੱਖ ਸਿਰਫ ਸਿੱਖ ਹੈ ਔਰ ਕੁਛ ਨਹੀਂ ਹੈ। ਔਰ ਸਿੱਖ ਹੀ ਹੋ ਆਪਣੇ ਮਨ ਕੋ ਯੇ ਲਾਲਚ ਹੋ ਗੁਣ ਤੋਇਓ ਚੁਰੋ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣਾ ਤਾਰੁਫ ਕਰਾਉਂਦੇ ਨੇ, ਮੈਂ ਕੌਣ ਹਾਂ। ਔਰ ਸਿੱਖ ਹੀ ਹੋ ਆਪਣੇ ਮਨ ਕੋ ਯੇ ਲਾਲਚ ਹੋ ਗੁਣ ਤੋ ਉਚਰੋ। ਇਹ ਅਕਾਲ ਪੁਰਖ ਮਨ ਕਰਕੇ ਮੈਂ ਤੇਰਾ ਸਿੱਖ ਹਾਂ, ਤੇਰੀ ਸਿੱਖਿਆ ਦੇ ਨਾਲ ਆਪਣੀ ਜ਼ਿੰਦਗੀ ਨੂੰ ਤੋਰਨ ਵਾਲਾ, ਇਸ ਸਿੱਖ ਤੋਂ ਬਿਨਾਂ ਮੈਂ ਹੋਰ ਕੁਛ ਵੀ ਨਹੀਂ। ਔਰ ਸਿੱਖ ਹੀ ਹੋ ਆਪਣੇ ਮਨ ਕੋ ਯੇ ਲਾਲਚ ਹੋ ਗੁਣ ਤੋ ਉਚਰੋ। ਇਹ ਕ੍ਰਾਂਤੀਕਾਰੀ ਸਤਿਗੁਰਾਂ ਦੇ ਬੋਲ ਨੇ, ਬਚਨ ਨੇ। ਔਰ ਸਦਾ ਅੰਗ ਸੰਗੇ ਅਭੰਗੰਗ ਬਿਭੂਤ ਹੈ, ਜਿੱਥੇ ਤੁਸੀਂ ਸ਼ਬਦ ਦਾ ਪਾਠ ਕਰੋ ਸਦਾ ਅੰਗ ਸੰਗ ਇਹ ਤੁਹਾਡੇ ਨਾਲ ਹੈ, ਗੁਰੂ ਮੇਰੇ ਸੰਗ ਸਦਾ ਹੈ ਨਾਲ। ਗੁਰ ਕਾ ਬਚਨ ਬਸੇ ਜੀ ਨਾਲ, ਇਹ ਬਚਨ ਅਗਰ ਜੀ ਦੇ ਨਾਲ ਹੈ, ਗੁਰੂ ਜੀ ਦੇ ਨਾਲ ਹੈ, ਜਿੱਥੇ ਤੁਸੀਂ ਜਾਓਗੇ ਨਾਲ ਹੈ। ਜਲ ਨਹੀਂ ਡੋਵੇ ਤਸਕਰ ਨਹੀਂ ਲੈ ਵੇ, ਭਾਏ ਨਾ ਸਾਕੇ ਜਾਲੇ, ਅੱਗ ਨਹੀਂ ਜਲਾ ਸਕਦੀ, ਚੋਰ ਨਹੀਂ ਚੁਰਾ ਸਕਦਾ, ਕੋਈ ਡਾਕਾ ਨਹੀਂ ਪੈ ਸਕਦਾ ਇਸ ਧਨ ਦੇ ਉੱਤੇ, ਇਹ ਨਾਲ ਹੈ। ਤੋ ਇਸ ਗੁਰੂ ਦਾ ਆਸਰਾ ਤੁਸੀਂ ਹਰ ਵਕਤ ਪਕੜ ਸਕਦੇ ਹੋ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੁਕਮ, ਮੇਰੇ ਸਰੂਪ ਤੇ ਯਾਤੇ ਹੈ ਦੀਰਗ, ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣਨਾ। ਤੋ ਹੁਣ ਉਹ ਵੱਡੇ ਨੇ, ਵਡਿਆਈ ਆਪ ਜ਼ਾਹਿਰ ਕਰਨੀ ਸੀ, ਤੋ ਸਤਿਗੁਰਾਂ ਨੇ ਮੱਥਾ ਟੇਕਿਆ ਤੇ ਜਦ ਸਤਿਗੁਰਾਂ ਨੂੰ ਕਹਿਣ ਲੱਗੇ ਬੈਠੋ ਆਪ ਤਾਬਿਆ ਤੇ, ਮਹਾਰਾਜ ਕਹਿਣ ਲੱਗੇ ਨਹੀਂ, ਇਹ ਪੋਥੀ ਪਰਮੇਸ਼ਵਰ ਦਾ ਸਥਾਨ, ਇੱਥੇ ਸਾਕਸ਼ਾਤ ਪਰਮੇਸ਼ਵਰ ਦਾ ਅਸਥਾਨ ਹੈ। ਮੈਂ ਤਾਬਿਆ ਤੇ ਬੈਠ ਗਿਆ, ਲੋਕਾਂ ਨੇ ਜਿਹੜਾ ਮੱਥਾ ਵੀ ਟੇਕਣਾ ਹੈ ਅੰਦਰੋਂ ਭਾਵਨਾ ਨਾਲ ਮੈਨੂੰ ਟੇਕਣਾ ਹੈ, ਨਹੀਂ, ਜਿਸ ਨੂੰ ਮੈਂ ਮੱਥਾ ਟੇਕਿਆ ਉਸੇ ਨੂੰ ਸਾਰੇ ਮੱਥਾ ਟੇਕੋ। ਤਾਬਿਆ ਤੇ ਬਾਬਾ ਬੁੱਢਾ ਜੀ ਨੂੰ ਬਿਠਾਇਆ, ਆਪ ਨਹੀਂ ਬੈਠੇ। ਇਤਿਹਾਸ ਹੈ, ਸਪਸ਼ਟ ਇਤਿਹਾਸ ਹੈ। ਔਰ ਹੁਕਮ ਕੀਤਾ, ਮੇਰੇ ਸਰੂਪ ਤੇ ਜਾਂ ਤੇ ਹੈ ਦੀਰਗ, ਸਾਹਿਬ ਜਾਨ ਅਦਾਇਬ ਕਹਿ, ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣਨਾ। ਪੂਜੋ ਚੰਦਨ ਕੇਸਰ ਕੋਕਰ, ਧੂਪ ਦਿਖਾਏ ਕੇ ਫੂਲ ਚੜ੍ਹੇ। ਪੂਜਾ ਕਰਨੀ ਹੈ ਤੁਸੀਂ ਸ਼ਬਦ ਦੀ, ਇਸ ਵਾਸਤੇ ਸਪਸ਼ਟ ਕਹਿ ਦਿੱਤਾ ਕਿ ਸਰੀਰ ਦੇ ਦਰਸ਼ਨ ਕਰਨੇ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਫ ਕਹਿ ਦਿੱਤਾ, ਦੀਦਾਰ ਖਾਲਸੇ ਦਾ ਪਰਚਾ ਸ਼ਬਦ, ਦੀਦਾਰ ਕਰਨੇ ਨੇ ਮੇਰੇ ਸਰੀਰ ਦੇ ਤਾਂ ਗੁਰੂ ਪੰਥ ਦੇ ਦਰਸ਼ਨ ਕਰਨਾ, ਮੇਰੀ ਆਤਮਾ ਦੇ ਗੁਰਜੋਤ ਦੇ ਦਰਸ਼ਨ ਕਰਨੇ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨਾ। ਸਪਸ਼ਟ ਕਹਿ ਦਿੱਤਾ, ਜੋਤੀ ਜੋਤ ਜਦ ਸਤਿਗੁਰੂ ਸਮਾਉਣ ਲੱਗੇ ਨੇ ਨਾ, ਉੱਥੇ ਸਿੱਖਾਂ ਨੇ ਬੇਨਤੀ ਕੀਤੀ ਸੀ, ਪਾਤਸ਼ਾਹ ਕਦੀ ਸਾਡਾ ਦਿਲ ਕਰੇ ਤੁਹਾਡਾ ਤਨ ਵੇਖਣਾ, ਤਾਂ ਮਹਾਰਾਜ ਕਹਿੰਦੇ ਲੰਬੇ ਚੌੜੇ ਭਟਕਣ ਦੀ ਲੋੜ ਨਹੀਂ। ਸਿੱਖ ਸੋ ਰਹਿਤ ਪੰਚ ਜੋ ਮਿਲੇ, ਮਮ ਸਰੂਪ ਸੋ ਜਾਣੋ ਭਲੇ, ਸਿੱਖ ਪੰਚੋ ਮੇ ਮੇਰੋ ਵਾਸਾ, ਪੂਰਨ ਕਰੋ ਧਰੋ ਜੈ ਆਸਾ। ਪੰਜ ਰਹਿਤ ਵਾਨੀਏ ਸਿੱਖ ਜੇ ਕਿਧਰੇ ਮਿਲ ਜਾਣ, ਰਸਨਾ ਤੇ ਮੂਲ ਮੰਤਰ ਦਾ ਜਾਪ ਹੋਵੇ, ਹਿਰਦੇ ਵਿੱਚ ਗੁਰਮੰਤਰ ਵਸਿਆ ਹੋਵੇ, ਤਨ ਤੇ ਪੰਜ ਕਕਾਰ ਨੇ, ਸਾਹਿਬ ਕਹਿੰਦੇ ਨਿਸ਼ਚੈ ਕਰਕੇ ਜਾਣੀ, ਅੱਜ ਮੇਰੇ ਸਰੀਰ ਦੇ ਹੀ ਦਰਸ਼ਨ ਹੋਏ ਨੇ, ਕਿਧਰੇ ਭਟਕਣ ਦੀ ਲੋੜ ਨਹੀਂ, ਧੱਕੇ ਖਾਣ ਦੀ ਤੈਨੂੰ ਲੋੜ ਨਹੀਂ। ਕੋਈ ਕਹੇ ਨਾ ਸਰੀਰ ਤੋਂ ਬਿਨਾਂ ਗੱਲ ਨਹੀਂ ਬਣਦੀ, ਕਹਿ ਦਿੱਤਾ ਕਰੋ ਦੀਦਾਰ ਖਾਲਸੇ ਦਾ ਪਰਚਾ ਸ਼ਬਦ ਦਾ। ਸਤਿਗੁਰ ਨੇ ਹੁਕਮ ਐਸਾ ਕੀਤਾ, ਸਾਡੀ ਗੁਰੂ ਪੰਥ ਦੀ ਇਹ ਮਰਿਆਦਾ, ਇਹ ਰੜਕਦੀ ਪਈ ਹੈ ਬਹੁਤ ਸਾਰੇ ਲੋਕਾਂ ਨੂੰ, ਵੀ ਇਹਨਾਂ ਦੀ ਏਕਤਾ ਬਣੀ ਹੋਈ ਹੈ, ਇਹਨਾਂ ਦਾ ਸੰਗਠਨ ਬਣਿਆ ਹੈ, ਇਹਨਾਂ ਦੀ ਤਾਕਤ ਬਣੀ ਹੋਈ ਹੈ। ਔਰ ਜਦ ਪਿਛਲੇ ਦਿਨੇ ਇਹ ਮੰਗ ਕੀਤੀ ਗਈ ਵੀ ਇਹ ਗੁਰਦੁਆਰਾ ਐਕਟ ਪੰਜਾਬ ਪੱਧਰ 'ਤੇ ਬਣਿਆ ਹੋਇਆ, ਆਲ ਇੰਡੀਆ ਪੱਧਰ 'ਤੇ ਬਣਿਆ, ਤਾਂ ਨਾ ਕਰ ਗਏ ਵੀ ਤਾਂ ਹੋਰ ਤਾਕਤ ਵੱਧ ਜਾਏਗੀ ਇਹਨਾਂ ਦੀ, ਸਾਰੇ ਗੁਰਦੁਆਰੇ ਇੱਕੋ ਹੀ ਸੰਗਠਨ ਦੇ 'ਚ ਆ ਜਾਣ। ਇੱਕੋ ਹੀ ਮਰਿਆਦਾ ਚੱਲੇ, ਦੂਜੀ ਗੱਲ ਨਾ ਚੱਲੇ, ਮਰਿਆਦਾ ਇੱਕ, ਇਹ ਵੀ ਗੌਰਮੈਂਟ ਨੂੰ ਮਨਜ਼ੂਰ ਨਹੀਂ, ਇਹ ਵੀ ਵਿਰੋਧੀਆਂ ਨੂੰ ਮਨਜ਼ੂਰ ਨਹੀਂ ਕਿ ਮਰਿਆਦਾ ਇਹਨਾਂ ਦੀ ਇੱਕ ਚੱਲੇ, ਕਿਉਂਕਿ ਏਕਤਾ ਹੋ ਜਾਏਗੀ। ਅਤੇ ਮਰਿਆਦਾ ਵੱਖ ਵੱਖ ਕਿਉਂ ਅਕਾਲ ਤਖ਼ਤ ਦੇ ਰਹਿਤਨਾਮੇ ਤੋਂ ਚਲਾਈ ਜਾਂਦੀ ਹੈ? ਬਹੁਤ ਵੱਡੀ ਸ਼ਰਾਰਤ ਹੈ, ਬਹੁਤ ਵੱਡੀ, ਵੀ ਕਿਸੇ ਤਰੀਕੇ ਨਾਲ ਤਾਂ ਖੇਰੂ ਫੇਰੂ ਕਰੋ, ਕਿਸੇ ਤਰੀਕੇ ਨਾਲ ਤਾਂ ਵੱਖ ਵੱਖ ਕਰੋ। ਚਲੋ ਮਰਿਆਦਾ ਵੱਖ ਵੱਖ ਕਰ ਦਿਉ, ਕੱਲ੍ਹ ਨੂੰ ਕਹਿ ਦਿਆਂਗੇ ਸਾਡਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਮੇਲ ਨਹੀਂ ਬੈਠਦਾ, ਫਿਰ ਹੋਰ ਧੜੇ ਖੜੇ ਕਰ ਦਿੱਤੇ ਜਾਣਗੇ। ਤਾਂ ਮਰਿਆਦਾ ਇੱਕੋ ਹੀ ਹੈ, ਚਾਹੇ ਅਖੰਡ ਪਾਠ ਸਾਹਿਬ ਰੱਖਣ ਦੀ ਹੈ, ਮਰਿਆਦਾ ਇਹ ਹੈ ਕਿ ਜਿੱਥੇ ਗੁਰੂ ਬੋਲ ਰਿਹਾ ਅਖੰਡ ਪਾਠ ਚੱਲ ਰਿਹਾ ਉੱਥੇ ਕੋਈ ਵਿਅਕਤੀ ਵਿਆਖਿਆ ਨਹੀਂ ਕਰ ਸਕਦਾ, ਉੱਥੇ ਕੀਰਤਨ ਨਹੀਂ ਹੋ ਸਕਦਾ, ਉੱਥੇ ਕਥਾ ਨਹੀਂ ਹੋ ਸਕਦੀ। ਤੁਸੀਂ ਬਰਦਾਸ਼ਤ ਕਰ ਸਕਦੇ ਹੋ ਔਰ ਬਰਦਾਸ਼ਤ ਕਰ ਲੈਂਦੇ ਹੋ, ਖਿਮਾ ਕਰਨੀ ਕਹਿਣਾ ਪਏਗਾ ਉਹ ਖਾਲਸਾ ਨਹੀਂ ਜਿਹਦੇ ਦਰਸ਼ਨ ਦੇ ਚੋਂ ਗੁਰੂ ਦੇ ਦਰਸ਼ਨ ਹੋ। ਦੀਦਾਰ ਖਾਲਸੇ ਦਾ, ਦੀਦਾਰ ਖਾਲਸੇ ਦਾ ਇਹ ਜੋ ਕੌਮੀ ਏਕਤਾ ਦੇ ਵਿੱਚ ਬੱਝੇ ਹੋਇਆ, ਜਿੱਥੇ ਸਤਿਗੁਰ ਆਪ ਬੋਲ ਰਹੇ ਹੁਣ ਦੂਜੇ ਤੀਜੇ ਦੇ ਬੋਲਣ ਦੀ ਕੀ ਲੋੜ, ਗੱਲ ਖਤਮ। ਇਸ ਵਾਸਤੇ ਮਰਿਆਦਾ ਬਣਾਈ ਗਈ ਹੈ ਕਿ ਜਿੱਥੇ ਅਖੰਡ ਪਾਠ ਹੈ ਉਹ ਅਲੱਗ, ਸਿਲਸਿਲਾ ਠੀਕ, ਰਹਿਤ ਮਰਿਆਦਾ ਬਣ ਚੁੱਕੀ ਹੈ, ਵਿਆਹ ਸ਼ਾਦੀਆਂ ਦੀ ਮਰਿਆਦਾ ਬਣ ਚੁੱਕੀ ਹੈ, ਆਨੰਦ ਕਾਰਜ ਦੀ ਮਰਿਆਦਾ ਬਣ ਚੁੱਕੀ ਹੈ, ਵਿਵਾਹ ਵਿਧੀ, ਨਾਮ ਸੰਕਰਨ, ਜਨਮ ਮਰਨ ਦੀ ਸਭ ਕੁਛ ਦੀ ਮਰਿਆਦਾ ਬਣ ਚੁੱਕੀ ਹੈ। ਲੇਕਿਨ ਉਸ ਮਰਿਆਦਾ ਦੀ ਵਿਰੋਧਤਾ ਕਿਉਂ? ਬਈ ਅਨੇਕਤਾ ਪੈਦਾ ਕਰਨੀ ਹੈ, ਵੱਖ ਵੱਖ ਸਿਲਸਿਲੇ ਪੈਦਾ ਕਰਨੇ ਨੇ। ਹਰ ਕਦਮ ਤੇ ਸੁਚੇਤ ਰਹੋਗੇ ਤੇ ਏਕਤਾ ਬਣੀ ਰਹੇਗੀ, ਵਰਨਾ ਚਾਰੋਂ ਪਾਸੇ ਤੋਂ ਹਮਲੇ ਨੇ, ਇੱਕ ਪਾਸੇ ਨਹੀਂ, ਚਾਰੋਂ ਪਾਸੇ ਤੋਂ। ਚੈਨ ਨਾਲ ਨਾ ਸਾਡੇ ਸਤਿਗੁਰਾਂ ਨੂੰ ਬੈਠਣ ਦਿੱਤਾ ਗਿਆ, ਨਾ ਕਦੀ ਸਿੱਖਾਂ ਨੂੰ ਬੈਠਣ ਦਿੱਤਾ ਗਿਆ। ਇਤਨੀ ਮਹਿਰਜ ਕਰਦੇ ਹਾਂ। ਜੇ ਗੁਰੂ ਨਾਨਕ ਨੂੰ ਭੂਤਨਾ ਬੇਤਾਲਾ ਆਖਿਆ ਕਈਆਂ ਨੇ, ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਅੱਠੇ ਪੈਰ ਲੜਦੇ ਰਹੇ, ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ 33 ਤਵੀ ਤੇ ਬਿਠਾ ਦਿੱਤਾ, ਤਾਂ 11ਵੇਂ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ਼ ਵੀ ਮੁਖਾਲਫਤ ਹੈ। ਤਰ੍ਹਾਂ ਤਰ੍ਹਾਂ ਦੀਆਂ ਚੇਵੇਂ ਗੋਈਆਂ ਨੇ। ਤੁਹਾਨੂੰ ਸਾਵਧਾਨ ਹੋਣਾ ਪਏਗਾ, ਸੁਚੇਤ ਹੋਣਾ ਪਏਗਾ, ਕਿਉਂਕਿ ਤੁਸੀਂ ਮਨਾ ਰਹੇ ਹੋ ਪ੍ਰਕਾਸ਼ ਉਤਸਵ। ਇਸ ਸੰਬੰਧ ਵਿੱਚ ਇਹ ਜੋ ਹੈ ਪ੍ਰੋਗਰਾਮ ਚੱਲ ਰਿਹਾ ਪ੍ਰਕਾਸ਼ ਦਿਵਸ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ। ਜ਼ਮੀਨ ਦੇ ਉੱਤੇ ਬਹੁਤ ਖੁਸ਼ੀਆਂ ਭਰਾ ਦਿਨ ਸੀ ਜਦ ਸ਼ਬਦ ਨੂੰ ਐਲਾਨੀਆ ਤੌਰ ਤੇ ਕਹਿ ਦਿੱਤਾ ਗਿਆ ਕਿ ਇਹੀ ਗੁਰੂ ਹੈ, ਇਹਦੇ ਨਾਲ ਹੀ ਹਿਰਦਾ ਬਦਲਦਾ। ਤੁਸੀਂ ਸ਼ਬਦ ਦਾ ਜਾਪ ਕਰੀ ਜਾਓ ਹਿਰਦਾ ਬਦਲ ਜਾਂਦਾ, ਤੁਸੀਂ ਸ਼ਬਦ ਦਾ ਜਾਪ ਕਰੀ ਜਾਓ ਰਸ ਬਣ ਜਾਂਦਾ, ਤੁਸੀਂ ਸ਼ਬਦ ਦਾ ਜਾਪ ਕਰੀ ਜਾਓ ਪ੍ਰਕਾਸ਼ ਬਣ ਜਾਂਦਾ। ਕਿਸੇ ਮਨੁੱਖ ਦੇ ਚ ਧਿਆਨ ਜੋੜੋ, ਕੱਖ ਨਹੀਂ ਬਣਦਾ, ਕੁਛ ਵੀ ਨਹੀਂ ਬਣਦਾ। ਹਜ਼ਾਰਾਂ ਮਨੁੱਖ ਇਸ ਤਰੀਕੇ ਨਾਲ ਮਨੁੱਖਾਂ ਦੇ ਧਿਆਨ ਜੋੜ ਕੇ ਖੱਪ ਗਏ ਨੇ, ਕੱਖ ਵੀ ਨਹੀਂ ਗੱਲ ਬਣਦੀ। ਸ਼ਬਦ ਦੇ ਚ ਧਿਆਨ ਜੋੜੋ, ਸ਼ਬਦ ਦਾ ਜਾਪ ਕਰੋ, ਗੱਲ ਬਣ ਜਾਂਦੀ ਹੈ। ਮੇਰੇ ਸਰੂਪ ਤੇ ਜਾਂ ਤੇ ਹਦੀਰ ਗਏ ਸਾਹਿਬ ਜਾਨ ਅਦਾਇਬ ਕਹਿਆ। ਸ਼ਬਦ ਦਾ ਜਾਪ ਕਰਦਿਆਂ ਕਰਦਿਆਂ ਜਿਹੜਾ ਅੱਗੇ ਲੰਘ ਜਾਂਦਾ, ਬਹੁਤ ਅੱਗੇ ਲੰਘ ਜਾਂਦਾ, ਦੁਆਰ ਤੇ ਪਹੁੰਚ ਜਾਂਦਾ, ਉਹਨਾਂ ਦੀ ਗੱਲ ਕੁਛ ਹੋਰ ਹੈ। ਔਰ ਭਾਈ ਸਾਹਿਬ ਭਾਈ ਨੰਦ ਲਾਲ ਨੇ ਇਸ ਸੰਬੰਧ ਵਿੱਚ ਬਹੁਤ ਕੁਛ ਕਿਹਾ, 5-10 ਮਿੰਟ ਮੈਂ ਤੁਹਾਡੇ ਹੋਰ ਲਵਾਂਗਾ, ਤਾਂ ਕਿ ਮੈਂ ਕੱਲ੍ਹ ਜਿੱਥੇ ਇੱਕ ਲੜੀ ਨੂੰ ਅਧੂਰਾ ਛੱਡਿਆ ਸੀ, ਮੇਰੀ ਜ਼ਮੀਰ ਤੇ ਬੋਝ ਪਿਆ ਹੋਇਆ। ਨੰਦ ਲਾਲ ਕਹਿੰਦੇ ਨੇ, ਇਹ ਸੂਫੀਓ, ਜੇ ਕਿਧਰੇ ਤੁਹਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੈਸਾ ਰਹਿਬਰ ਮਿਲਦਾ, ਇਹ ਭਟਕਣਾ ਤੁਹਾਡੀ ਦੁਨੀਆਂ 'ਚ ਨਹੀਂ ਆਉਣੀ ਸੀ, ਇਹ ਪਰੇਸ਼ਾਨੀ ਤੁਹਾਡੀ ਦੁਨੀਆਂ 'ਚ ਨਹੀਂ ਆਉਣੀ ਸੀ। ਗੁਰੂ ਦੀ ਮਹਿਮਾ ਗਜ਼ਨੀ ਤੋਂ ਆਇਆ ਇਹ ਪੁਰਸ਼ ਗਾਇਨ ਕਰਦਾ, ਗਜ਼ਨੀ ਦੇ ਰਹਿਣ ਵਾਲੇ ਸਨ। ਮੈਂ ਇਹਨਾਂ ਦਾ ਸਥਾਨ ਵੇਖ ਕੇ ਆਇਆ ਗਜ਼ਨੀ ਦੇ ਵਿੱਚ, ਉੱਥੇ ਭਾਈ ਸਾਹਿਬ ਭਾਈ ਨੰਦ ਲਾਲ ਦੀਆਂ ਕੁਛ ਲਿਖਤਾਂ ਵੀ ਪਈਆਂ ਹਨ, ਅਤੇ ਉਹੀ ਮਕਾਨ ਜਿੱਥੇ ਭਾਈ ਸਾਹਿਬ ਜੀ ਰਹੇ ਸਨ ਉਹੀ ਬਣਿਆ ਹੈ, ਉਹਨੂੰ ਹੁਣ ਗੁਰਦੁਆਰੇ ਦੀ ਸ਼ਕਲ ਦੇ ਦਿੱਤੀ ਨੇ। ਗਜ਼ਨੀ ਵਿੱਚ ਅਫਗਾਨਿਸਤਾਨ ਦੇ ਅੰਦਰ ਕਾਬਲ ਤੋਂ ਕੋਈ 60 ਮੀਲ ਦੀ ਦੂਰੀ ਤੇ ਇਲਾਕਾ ਇਹ ਸਾਰਾ ਸੂਫੀ ਸੰਤਾਂ ਦਾ ਸੀ। ਆਲੇ ਦੁਆਲੇ ਸੂਫੀ ਫਕੀਰ ਸਨ, ਇਸਲਾਮ ਤੋਂ ਪ੍ਰਭਾਵਿਤ ਸਨ, ਇਸਲਾਮ ਦਾ ਬੜਾ ਭਾਰੀ ਬੋਲਬਾਲਾ ਸੀ ਈਰਾਨ ਤੇ ਅਫਗਾਨਿਸਤਾਨ ਵਿੱਚ। ਉਸੇ ਮਾਹੌਲ ਵਿੱਚ ਭਾਈ ਨੰਦ ਲਾਲ ਜੀ ਪੱਲੇ ਨੇ, ਔਰ ਮੁਲਕ ਦੇ ਜਦ ਅਫਰਾ ਤਫਰੀ ਮਚੀ ਤੇ ਆਪ ਮੁਲਤਾਨ ਵਿੱਚ ਆ ਗਏ। ਫਿਰ ਬਾਕੀ ਦੀ ਜ਼ਿੰਦਗੀ ਇੱਥੇ ਮੁਲਤਾਨ ਵਿੱਚ ਬਤੀਤ ਕਰ ਰਹੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਹੁੰ ਕੰਨਾਂ 'ਚ ਪਈ, ਗੁਰੂ ਨਾਨਕ ਦੇ ਬੋਲ ਕੰਨਾਂ 'ਚ ਪਏ, ਸ਼ਬਦ ਦੀਆਂ ਗੁੰਜਾਰਾਂ ਚਾਰੋਂ ਪਾਸੇ ਸੁਣੀਆਂ, ਤਾਂ ਪ੍ਰਭਾਵਿਤ ਹੋ ਕੇ ਆਪ ਅਨੰਦਪੁਰ ਸਾਹਿਬ ਗਏ ਸਨ। ਜੋ ਰੱਬੀ ਜਲਵੇ ਉਹਨਾਂ ਨੇ ਵੇਖੇ ਉਹ ਫਿਰ ਆਪਣੀਆਂ ਕਿਤਾਬਾਂ ਵਿੱਚ ਉਹਨਾਂ ਨੇ ਵਰਣਨ ਕੀਤੇ ਨੇ। ਸੂਫੀ ਕਲਾਮ ਸਾਰੇ ਦਾ ਸਾਰਾ ਨੰਦ ਲਾਲ ਦੇ ਸਾਹਮਣੇ ਸੀ, ਇਸ ਵਾਸਤੇ ਉਹਨਾਂ ਨੇ ਗੱਲ ਬੜੀ ਨਿਖੇੜ ਕੇ ਕਰ ਦਿੱਤੀ ਹੈ, ਖੁੱਲ੍ਹ ਕੇ ਕਰ ਦਿੱਤੀ ਹੈ। ਹਾਫਿਜ਼ ਕਹਿੰਦਾ ਹੈ ਕਿ ਰੱਬ ਦੇ ਮਾਰਗ ਤੇ ਮੈਂ ਚੱਲ ਤੇ ਪਿਆ, ਔਕੜਾਂ ਬਣੀਆਂ ਨੇ, ਬਿਪਤਾਵਾਂ ਬਣੀਆਂ ਨੇ, ਇਹ ਰਸਤਾ ਵੀ ਪਹਾੜੀ ਰਸਤਾ ਹੈ, ਬਿਖਮ ਰਸਤਾ ਹੈ। ਔਰ ਇਤਨੀ ਮੈਂ ਅਰਜ਼ ਕਰਦੇ ਹਾਂ, ਹਾਂ ਇਹ ਮੈਦਾਨੀ ਰਸਤਾ ਨਹੀਂ ਹੈ, ਪਹਾੜੀ ਰਸਤਾ। ਜਦ ਵੀ ਕੋਈ ਚੱਲਦਾ ਤਾਂ ਰਸਤੇ ਦੀਆਂ ਕੁਝ ਪਰੇਸ਼ਾਨੀਆਂ ਬੇਚੈਨ ਕਰਦੀਆਂ ਨੇ। ਹਾਫਿਜ਼ ਕਹਿੰਦਾ ਹੈ, ਮਰਾਦਰ ਮੰਜ਼ਲੇ ਜਾਣਾ ਚੇ ਅਮਨੋ ਐਸ ਚੋਂ ਹਰਦਮ। ਇਸ ਨਜ਼ਮ ਦਾ ਜਵਾਬ ਦਿੱਤਾ ਨੰਦ ਲਾਲ ਨੇ, ਇਤਨੀ ਗੱਲ ਅਰਜ਼ ਕਰਕੇ ਮੈਂ ਸਮਾਪਤੀ ਕਰਾਂਗਾ। ਇਹ ਨਜ਼ਮ ਹਾਫਿਜ਼ ਦੀ, ਦੀਵਾਨੇ ਹਾਫਿਜ਼ ਦੀ ਪਹਿਲੀ ਨਜ਼ਮ ਹੈ, ਤੇ ਦੂਸਰੀ ਨਜ਼ਮ ਜਿਸ ਦੇ ਭਾਈ ਸਾਹਿਬ ਨੇ ਜਵਾਬ ਦਿੱਤਾ ਹੈ ਉਹ ਦੀਵਾਨੇ ਗੋਇਆ ਦੀ ਦੂਸਰੀ ਨਜ਼ਮ ਹੈ। ਉਹ ਦੀਵਾਨੇ ਗੋਇਆ ਤੇ ਦੀਵਾਨੇ ਹਾਫਿਜ਼। ਹਾਫਿਜ਼ ਕਹਿੰਦਾ ਹੈ, ਐ ਖੁਦਾ ਤੇਰੇ ਰਸਤੇ ਤੇ ਮੈਂ ਚੱਲ ਤੇ ਪਿਆ ਪਰ ਨਿੱਤ ਦੀਆਂ ਮੁਸੀਬਤਾਂ, ਪਰਿਵਾਰ ਸਹਿਮਤ ਨਹੀਂ, ਸੰਸਾਰ ਸਹਿਮਤ ਨਹੀਂ, ਚੱਲਣ ਦੀ ਸਮਰੱਥਾ ਨਹੀਂ, ਨਿੱਤ ਦੀਆਂ ਪੀੜਾਂ। ਘਰ ਵਿੱਚ ਇੱਕ ਪੁਰਸ਼ ਕਿਧਰੇ ਰਸਕ ਪੈਦਾ ਹੋ ਜਾਏ ਪਰਿਵਾਰ ਨਾਲ ਸੰਬੰਧ ਨਹੀਂ ਜੁੜੇਗਾ, ਔਖੇ ਹੋ ਜਾਣਗੇ ਪਰਿਵਾਰ ਵਾਲੇ ਬਾਕੀ, ਕਿਉਂਕਿ ਹਰ ਇੱਕ ਦਾ ਆਪਣਾ ਜੀਵਨ ਦਾ ਪੱਧਰ ਹੁੰਦਾ, ਉਹਦੀ ਸੂਰਤ ਅੱਗੇ ਹੋ ਗਈ, ਤੇ ਜਿਹੜੇ ਪਿੱਛੇ ਰਹਿ ਗਏ ਤਾਲਮੇਲ ਬੈਠੇਗਾ ਨਹੀਂ। ਉਹ ਅੱਗੇ ਚਲਾ ਗਿਆ ਉਹਦੀਆਂ ਗੱਲਾਂ ਕੁਛ ਅੱਗੇ ਦੀਆਂ ਹੋ ਜਾਣਗੀਆਂ, ਜਿਹੜੇ ਪਿੱਛੇ ਰਹਿ ਗਏ ਉਹਨਾਂ ਦੀਆਂ ਗੱਲਾਂ ਕੁਛ ਪਿੱਛੇ ਦੀਆਂ ਹੋਣਗੀਆਂ, ਤਾਲਮੇਲ ਨਹੀਂ ਬੈਠੇਗਾ। ਇਸੇ ਨੂੰ ਸਤਿਗੁਰੂ ਕਹਿੰਦੇ ਨੇ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਭਗਤਾਂ ਕਰਕੇ ਘਰ ਵਿੱਚ ਜਿਹੜਾ ਕਲੇਸ਼ ਮਚ ਜਾਂਦਾ ਹੈ ਉਹ ਦਰਅਸਲ ਉਸਦੇ ਜ਼ਿੰਮੇਵਾਰ ਭਗਤ ਨਹੀਂ, ਉਹ ਬੰਦੇ ਨੇ ਜੋ ਪਿੱਛੇ ਰਹਿ ਗਏ। ਭਗਤ ਥੋੜ੍ਹਾ ਅੱਗੇ ਚਲਾ ਗਿਆ, ਉਹਦੀ ਗੱਲ, ਉਹਦਾ ਜੀਵਨ ਦਾ ਢੰਗ, ਉਹਦੀ ਸ਼ੈਲੀ ਸ਼ਬਦਾਵਲੀ ਆਮ ਬੰਦਿਆਂ ਨਾਲ ਮੇਲ ਨਹੀਂ ਖਾਂਦੀ। ਘਰ ਵਾਲੇ ਔਖੇ ਹੋ ਜਾਂਦੇ ਨੇ, ਸਮਾਜ ਔਖਾ ਹੋ ਜਾਂਦਾ ਹੈ, ਬਿਰਾਦਰੀ ਔਖੀ ਹੋ ਜਾਂਦੀ ਹੈ, ਲੋਕੀ ਨਿੰਦਾ ਕਰਨ ਲੱਗ ਪੈਂਦੇ ਨੇ, ਇੱਕ ਵੀ ਕਿਧਰੇ ਰਸਕ ਪੈਦਾ ਹੋ ਜਾਏ। ਮਾੜਾ ਪੈਦਾ ਹੋ ਜਾਏ ਘਰ ਦੇ ਵਿੱਚ, ਬੇਈਮਾਨ ਹੈ, ਝੂਠਾ ਹੈ, ਪਰਿਵਾਰ ਇਤਨਾ ਔਖਾ ਨਹੀਂ ਹੁੰਦਾ। ਠੱਗ ਹੈ, ਚੋਰ ਹੈ, ਤਾਂ ਵੀ ਮੈਂ ਦੇਖਿਆ ਘਰ ਵਾਲੇ ਇਤਨੇ ਔਖੇ ਨਹੀਂ। ਇੱਕ ਸੰਤ ਪੈਦਾ ਹੋ ਗਿਆ, ਰਸਕ ਪੈਦਾ ਹੋ ਗਿਆ, ਭਗਤ ਪੈਦਾ ਹੋ ਗਿਆ, ਤਾਂ ਪਰਿਵਾਰ ਵੀ ਔਖਾ ਹੋ ਜਾਂਦਾ, ਸੰਸਾਰ ਵੀ ਔਖਾ ਹੋ ਜਾਂਦਾ, ਪੜੋਸੀ ਵੀ ਔਖੇ ਹੋ ਜਾਂਦੇ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਚੱਲ ਪੈਂਦੀਆਂ, ਚਿਮੇਗੋਈਆਂ ਚੱਲ ਪੈਂਦੀਆਂ। ਹਾਫਿਜ਼ ਕਹਿੰਦਾ ਹੈ, ਐ ਖੁਦਾ ਮੈਂ ਤੇਰੇ ਰਸਤੇ ਤੇ ਚੱਲ ਪਿਆ, ਮਰਾ ਦਰ ਮੰਜ਼ਲੇ ਜਾਣਾ ਚੇ ਅਮਨੋ ਐਸ ਚੋਂ ਹਰਦਮ। ਤੇਰੇ ਰਸਤੇ ਤੇ ਚੱਲ ਕੇ ਅਮਨ ਨਸੀਬ ਨਹੀਂ ਹੋਇਆ, ਸੁੱਖ ਨਹੀਂ ਮਿਲਿਆ, ਚੱਲਣਾ ਹੈ ਬੜਾ ਔਖਾ, ਵਾਟ ਬੜੀ ਲੰਬੇਰੀ ਹੈ। ਪੁਰਸੁਲਾਤ ਕਾ ਪੰਥ ਦੁਹੇਲਾ, ਸੰਗ ਨਾ ਸਾਥੀ ਗਵਨ ਅਕੇਲਾ। ਮਾਰਗ ਦੇ ਬੜੇ ਬੜੇ ਦ੍ਰਿਸ਼ ਖਿੱਚੇ ਨੇ ਭਗਤਾਂ ਨੇ, ਤੋ ਹਾਫਿਜ਼ ਕਹਿੰਦੇ ਨੇ ਮੈਂ ਚੱਲਦਾ ਚੱਲਦਾ ਜਦ ਥੱਕ ਜਾਂਦਾ ਤੋ ਥੋੜਾ ਜਿਹਾ ਸਾਜ਼ੋ ਸਮਾਨ ਨੂੰ ਉਤਾਰ ਕੇ ਰਸਤੇ 'ਚ ਬੈਠ ਜਾਂਦਾ, ਵੀ ਚਲੋ ਦਮ ਲਈਏ। ਹੁਣ ਦਮ ਲੈਣਾ ਕੀ ਹੁੰਦਾ ਹੈ, ਵੀ ਚਲੋ ਰੋਜ਼ ਨਮਾਜ਼ ਪੜ੍ਹਦੇ ਹਾਂ ਅੱਜ ਨਾ ਹੀ ਸਹੀ, ਮਨੁੱਖ ਦੇ ਅੰਦਰ ਖਿਆਲ ਆਉਂਦਾ ਰੋਜ਼ ਨਿਤਨੇਮ ਕਰਦੇ ਹਾਂ ਚਲੋ ਅੱਜ ਨਾ ਹੀ ਸਹੀ, ਹੁਣ ਦਮ ਲੈ ਲਈਏ, ਰੋਜ਼ ਚੱਲਦੇ ਹਾਂ ਚਲੋ ਅੱਜ ਨਾ ਹੀ ਸਹੀ, ਰੋਜ਼ ਮਾਲਾ ਫੇਰਦੇ ਹਾਂ ਚਲੋ ਅੱਜ ਨਾ ਹੀ ਸਹੀ, ਰੋਜ਼ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹਾਂ ਚਲੋ ਇੱਕ ਦੋ ਦਿਨ ਨਾ ਹੀ ਸਹੀ। ਹਾਫਿਜ਼ ਕਹਿੰਦੇ ਨੇ ਇਸ ਤਰ੍ਹਾਂ ਦਾ ਮੇਰੇ ਅੰਦਰ ਖਿਆਲ ਪੈਦਾ ਹੁੰਦਾ ਹੈ, ਮਰਾ ਦਰ ਮੰਜ਼ਲੇ ਜਾਣਾ। ਔਰ ਇਹ ਖਿਆਲ ਕਦੀ ਬਗੌਰ ਮੁਤਾਲਾ ਕਰਨਾ ਅਭਿਆਸੀਆਂ ਦੇ ਅੰਦਰ ਪੈਦਾ ਹੁੰਦਾ ਹੈ, ਰੋਜ਼ ਜਾਂਦੇ ਹਾਂ ਗੁਰਦੁਆਰੇ ਚਲੋ ਨਾ ਹੀ ਸਹੀ, ਰੋਜ਼ ਪੜ੍ਹਦੇ ਹਾਂ ਬਾਣੀ ਚਲੋ ਅੱਜ ਨਾ ਹੀ ਸਹੀ, ਰੋਜ਼ ਜਾਪ ਕਰਦੇ ਹਾਂ ਚਲੋ ਅੱਜ ਨਾ ਹੀ ਸਹੀ। ਕਈਆਂ ਦੀ ਜ਼ਿੰਦਗੀ 'ਤੇ ਰੋਜ਼ ਪੈਦਾ ਹੁੰਦਾ ਹੋਵੇ ਔਰ ਰੋਜ਼ ਰੋਜ਼ ਕਰਕੇ ਰਹਿ ਜਾਂਦੇ ਨੇ ਇਸ ਖਿਆਲ ਦੇ ਨਾਲ। ਮਰਾਦਰ ਮੰਜ਼ਲੇ ਜਾਣਾ ਚੇ ਅਮਨੋ ਐਸ ਚੋਂ ਹਰਦਮ, ਜਰਸ ਫਰਿਆਦ ਮੀ ਦਾਰਦ ਕੇ ਬਰਬੰਦੇ ਦ ਮਹਿਮਲ ਹਾ। ਕਹਿੰਦੇ ਨੇ ਜਦ ਮੈਂ ਸਾਜ਼ੋ ਸਮਾਨ ਸਾਰਾ ਖਿਲੇਰ ਕੇ ਆਰਾਮ ਕਰਨਾ ਚਾਹੁੰਦਾ ਤੋ ਜਰਸ ਕਹਿੰਦੇ ਨੇ ਘੜਿਆਲ ਨੂੰ, ਘੜਿਆਲ ਵੱਜ ਪੈਂਦਾ ਹੈ। ਅਰਬ ਦੇਸ਼ਾਂ ਦੇ ਵਿੱਚ ਜਿਹੜੇ ਕਾਫਲੇ ਚੱਲਦੇ ਸਨ ਨਾ ਊਠਾਂ ਦੇ, ਸੌ ਸੌ ਊਠ ਇਕੱਠੇ ਚੱਲਣੇ, ਪੰਜਾਹ ਪੰਜਾਹ ਊਠ ਇੱਕ ਦੂਜੇ ਦੇ ਪਿੱਛੇ ਬੰਨ ਕੇ ਚੱਲਦੇ ਸਨ, ਅਜੇ ਵੀ ਹਨ ਕੁਛ ਥੋੜ੍ਹੇ ਬਹੁਤ। ਰਸਤੇ 'ਚ ਜਿੱਥੇ ਵਿਸ਼ਰਾਮ ਕਰਨਾ ਹੁੰਦਾ ਸੀ ਨਾ, ਤਾਂ ਊਠਾਂ ਤੋਂ ਇਹ ਮਾਲ ਸਾਰਾ ਉਤਾਰ ਲੈਂਦੇ ਸਨ, ਰਾਤ ਆਰਾਮ ਕਰਦੇ ਸਨ, ਫਿਰ ਘੜਿਆਲ ਵੱਜਦਾ ਸੀ, ਨਗਾਰਾ ਵੱਜਦਾ ਸੀ, ਬਈ ਕੂਚ ਕਰਨਾ ਚੱਲਣਾ, ਤੋ ਛੇਤੀ ਛੇਤੀ ਸਾਰੇ ਸਾਜ਼ੋ ਸਮਾਨ ਬੰਨ ਲੈਂਦੇ ਸਨ, ਇੰਝ ਊਠਾਂ 'ਤੇ ਲੜ ਕੇ ਫਿਰ ਚੱਲ ਪੈਂਦੇ ਸਨ। ਹਾਫਿਜ਼ ਕਹਿੰਦਾ ਜਦ ਸਾਜ਼ੋ ਸਮਾਨ ਉਤਾਰ ਕੇ ਜਦ ਮੈਂ ਆਰਾਮ ਕਰਨਾ ਚਾਹੁੰਦਾ ਤਾਂ ਜਰਸ ਫਰਿਆਦ ਮੀ ਦਾਰਦ ਕੇ ਬਰਬੰਦੇ ਦ ਮਹਿਮਲ ਹਾ। ਕਿਧਰੇ ਮੌਤ ਦਾ ਘੜਿਆਲ ਵੱਜ ਪੈਂਦਾ ਹੈ ਤੇ ਕਿਸੇ ਦਾ ਜ਼ਿੰਦਗੀ ਦਾ ਕਾਰਵਾਂ ਕੂਚ ਕਰ ਜਾਂਦਾ, ਉਹ ਵੱਜਦਾ ਹੋਇਆ ਘੜਿਆਲ ਮੈਨੂੰ ਕਹਿੰਦਾ ਸੰਭਾਲ ਚੱਲ। ਦਰਅਸਲ ਹੈ ਤੇ ਇਹ ਘੜਿਆਲ ਬਹਿਰੇ ਕੰਨਾਂ ਨੂੰ ਨਹੀਂ ਸੁਣਾਈ ਦਿੰਦਾ, ਪਾਰੋ ਸੀ ਕਿ ਜੋ ਹੁਆ ਤੂੰ ਆਪਣੇ ਵੀ ਜਾਣ, ਜਿਹੜੀ ਘਟਨਾ ਪੜੋਸੀ ਦੇ ਘਰ ਘਟੀ ਹੈ ਉਹ ਤੇਰੇ ਨਾਲ ਵੀ ਘਟਣੀ ਹੈ। ਤੂੰ ਇਹ ਘੜਿਆਲ ਹੈ, ਸੁਚੇਤ ਕਰਦਾ ਵੀ ਖਾਲੀ ਜਾਏਗਾ ਔਰ ਕੁਛ ਹੈ ਨਹੀਂ। تو حافظ کہندے نے جد موت دا گھڑیال وج پیندا میرے کان سن لیندے نے کوئی بندہ چلانا کر گیا کوئی جاندا رہا تو کہندے نے ادوں پھر میں او کھنڈیا ہویا سامان پھر سمیٹدا پھر کھنڈے ہوئے من نو پھر جوڑدا پھر آلسی من نو سمجھاندا ایسا ہی نہ ہوئے کدھر دم نکل جائے تے رستے چی پایا ٹکانے تے پہنچے ہی نہیں منزل تے پہنچے ہی نہیں تو کہندے میں کھنڈے ہوئے سازو سامان نو پھر بننے دی کوشش کردا اگے چل کے اس نے بڑا دکھ رویا ہے کہندا ہے شبے تاریک بیمے موج گردا بے چنی آئل کجادا نند حال ماں سبک ساران ساحل ہاں یہ پنجابی انواد کیتا ہے پرنسپل گنگا سنگھ نے رات ہنیری گھومن گیری پانی ٹھاٹھا مارے او کی جانن حال اساڈا جو رہندے ندی کنارے حافظ کہندا ہے ایک تے رات بالکل اندھیری ہے کہندا میں عبادت کردا تے پیا سمجھ کک کوئی نہیں خدا خدا کری جانا سوج سمجھ آئے کوئی نہیں تسبیح پھیری جانا اللہ اللہ کری جانا سمجھ آئے کوئی نہیں قرآن میں پڑھی جانا سمجھ مینوں ہے کوئی نہیں نماز میں پڑھی جانا سمجھ مینوں ہے کوئی نہیں چل میں پیا رستہ دکھائی نہیں دیندا شبے تاریک رات اندھیری ہے شبے تاریک بھی میں موج گردا بے چنی آئے کہندا جس دریا دے چ میں پیر پا بیٹھا او دے چ لہراں نے گھومن گھیریاں نے پارلا کنڈا مینوں دکھائی نہیں دیندا نال میرے کوئی ہے نہیں رات اندھیری ہے یہ ذکر کیتا اس نے اپنی اوستھا دا شبے تاریک بیمے موج اتنا نہ سمجھنا ایک بہت وڈی پیڑا تو بھی لنگنا پیندا ہے کدی اس مارگ تے کوئی چلے گا تو شبے تاریک بیمے موج گردا وے چنی آئل کجادا نند حال ماں سبک ساران ساحل ہا ہوں او بندے میرا حال کی جانن جڑے اس رستے تے کدی چلے ہی نہیں دریا دے کنڈے تے کھڑے تماشا پہ ویکھ لے کجادا آنند حال ماں او میرا حال کی جاننا او میری وپتا نو کی سمجھن کہ وپتا کی ہے فرید انہاں وپتاواں دا ذکر کر دین چنت کھٹولا وان دکھ برے وچھاون لیپ اے ہمارا جیونا صاحب سچے ویک کجادا آنند حال ماں سبک ساران ساحل میری اس وپتا دا او بندے کی حال جانن جڑے سمارگ تے چلے ہی نہیں جنہاں نے دریا وچ کدی پیر پائے نہیں جڑے گھومن گھیریاں وچ کدی پھسے ہی نہیں حافظ کہندے نال کوئی نہیں پارلا کنڈا دکھائی نہیں پیا دیندا ہن وپتا میں کینوں سناواں نند لال نے کہندے نے اس نظم نو جدوں پڑھیا تے ایدے نال مقابلے تے دوسری نظم لکھی آپ نے اور ایران دے واسی نند لال دیاں انہاں غزلاں نو پڑھ کے دنگ رہ گئے یہ گل وکری ہے کہ مذہبی تعصب نے انہاں دے ہردے ستکار نہیں پیدا کیتا پر اش اش کر اٹھے کہ کوئی ایسا دماغ بھی ہے کوئی اس ڈھنگ نال بھی سوچدا ہے ہن پھر میں عرض کردے ہاں جڑے شیلی شبداولی نو سمجھن والے نے پنگل تے وشرام نو سمجھن والے نے کوتا دی مس تھوڑی جیاں رکھدے نے انہاں نو پتا چلے گا یہ دونوں بول ایکو نے حافظ تے نند لال دے ایک دے سمسیا ہے ایک دے سمادھان ہے ایک دے سوال ہے ایک دے جواب ہے حافظ کہندا ہے پہلی پنکتی دے چ کہ مرادر منزل اے جانا چ امن و ایش چوں ہر دم نند لال دی پہلی پنکتی میں تھانو سرون کراواں نند لال کہندے نے مرادر منزل اے جانا ہما ایشو ہما شادی کافیہ مل رہی ہے شیلی روانی مل رہی ہے نند لال کہنے نے اے حافظ جس رستے تے میں چلیاں نت دیاں خوشیاں نت دے شادیاں نے نت دا کھیڑا نت دی مستی تو کیڑے رستے تے چل پے ہیں نت دا ہی غم نت دی وپتا لے بیٹھا ہے نت دا دکھ لے بیٹھا ہے رب دے مارگ تے چلدے ہویاں بھی پٹدا جا رہے ہیں گلے کردا جا رہے ہیں شکوے کردا جا رہے ہیں کیڑا رستہ تو پکڑ لے مرا در منزل اے جانا ہما ایشو ہما شادی جرس بے ہودا میں نالد کجا بندے مہملا نند لال حافظ کہندا ہے جرس فریاد می دارد کہ بر بندے مہملا موت دا گھڑیال وج پیندا ہے تے کھنڈیا ہویا سامان میں پھر بننا حافظ انج کہندا ہے تے بھائی صاحب کہندے نے جرس بے ہودا میں نالد کجا بندے مہملا اے موت دا گھڑیال ایویں بے ہودا پیا بولدا ہے فضول پیا بولدا ہے اسی تے من دی گٹڑی بن کے رکھی کدی کھلے ہی نہیں سامان کدی کھنڈایا ہی نہیں ਬੰਨ ਕੇ ਰੱਖੀ। ਸਾਡੀ ਨਿੱਤ ਚੱਲਣੇ ਦੀ ਤਿਆਰੀ, ਅਸੀਂ ਤੇ ਤਿਆਰ ਬੈਠੇ ਹਾਂ, ਕੱਲ ਦੀ ਮੌਤ ਆਉਂਦੀ ਭਾਵੇਂ ਅੱਜ ਆ ਜਾਏ। ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਇਹ ਹਾਫਿਜ਼ ਤੈਨੂੰ ਗਮ ਹੋ ਸਕਦਾ ਇਸ ਘੜਿਆਲ ਦਾ, ਕਿਉਂਕਿ ਤੂੰ ਸਮਾਨ ਸਾਰਾ ਖਿਲੇਰ ਬੈਠਾ, ਹੁਣ ਸਮੇਟੇਗਾ ਬੰਨੇਗਾ, ਤੇ ਅਸੀਂ ਕਦੀ ਖਿਲੇਰਿਆ ਹੀ ਨਹੀਂ, ਬੰਨ ਕੇ ਬੈਠੇ ਤਿਆਰ ਬੈਠੇ। ਜਰਸ ਬੇਹੂਦਾ ਮੇ ਨਾਲ, ਕੋਈ ਇਸ ਢੰਗ ਨਾਲ ਵੀ ਕਹਿ ਸਕਦਾ, ਮੌਤ ਦਾ ਘੜਿਆਲ ਬੇਹੂਦਾ ਪਿਆ ਬੋਲਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਚ ਰਹਿ ਕੇ ਪਤਾ ਚੱਲਿਆ ਮੌਤ ਬੇਹੂਦਾ, ਕੁਛ ਵੀ ਨਹੀਂ, ਅਸੀਂ ਤੇ ਤਿਆਰ ਬੈਠੇ, ਗੱਠੜੀ ਬੰਨ ਕੇ ਰੱਖੀ, ਸਾਡੀ ਨਿੱਤ ਚੱਲਣੇ ਦੀ ਤਿਆਰੀ। ਜਰਸ ਬੇਹੂਦਾ ਮੇ ਨਾਲ, ਕਿਤਨੇ ਇਹ ਪਾਏਦਾਰ ਰੱਬੀ ਸ਼ਾਇਰ ਨੇ, ਕਹਿੰਦੇ ਆਪ ਦੇ ਕੋਲ ਇੱਕ ਐਸਾ ਸੰਸਾਰੀ ਸ਼ਾਇਰ ਆਇਆ ਜਿਸ ਨੇ ਲੈਲਾ ਤੇ ਮਜਨੂੰ ਦਾ ਕਿੱਸਾ ਲਿਖਿਆ ਸੀ, ਤੇ ਆ ਕੇ ਕਹਿਣ ਲੱਗਾ ਭਾਈ ਨੰਦ ਲਾਲ ਮੈਂ ਸੁਣਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡੇ ਤੇ ਬੜੇ ਪ੍ਰਸੰਨ ਨੇ, ਤੇ ਕਵੀਆਂ ਦੇ ਚੋਂ ਸਿਰਮੌਰ ਰੁਤਬਾ ਤੁਹਾਨੂੰ ਦਿੱਤਾ ਹੈ, ਤੁਹਾਡੀ ਬੜੀ ਪ੍ਰਤਿਸ਼ਠਾ ਕਰਦੇ ਨੇ, ਬੜੀ ਗੱਲ ਹੈ ਤੁਹਾਡੀ ਗੁਰੂ ਘਰ ਦੇ ਚ, ਤੇ ਮੈਂ ਵੀ ਕੁਛ ਨਜ਼ਮਾਂ ਲਿਖੀਆਂ ਨੇ ਸੁਣੋ। ਜਿਹੜਾ ਇੰਨਾ ਵੱਡਾ ਸ਼ਾਇਰ ਹੈ, ਕੁਦਰਤੀ ਗੱਲ ਹੈ ਸ਼ਾਇਰੀ ਦਾ ਸਰੋਤਾ ਹੋਵੇਗਾ, ਤਾਂ ਮੈਂ ਸਰੋਤਾ ਲੱਭਦਾ ਫਿਰਦਾ ਸੀ, ਤੁਸੀਂ ਮੇਰੀਆਂ ਕੁਛ ਨਜ਼ਮਾਂ ਸੁਣੋ। ਭਾਈ ਸਾਹਿਬ ਕਹਿਣ ਲੱਗੇ ਸੁਣਾ। ਉਹਨੇ ਪਹਿਲੀ ਨਜ਼ਮਾਂ ਵਿੱਚ ਮਜਨੂੰ ਦੀ ਜੀਵਨ ਕਥਾ ਸੁਣਾ ਦਿੱਤੀ। ਭਾਈ ਸਾਹਿਬ ਸੁਣਦੇ ਰਹੇ ਸੁਣਦੇ ਰਹੇ, ਫਿਰ ਉਹ ਕਹਿਣ ਲੱਗਾ ਮੈਂ ਹੁਣ ਲੈਲਾ ਦੀ ਕਥਾ ਸੁਣਾਉਣਾ। ਭਾਈ ਨੰਦ ਲਾਲ ਬੋਲਦੇ ਨੇ ਇਸੇ ਦੀਵਾਨੇ ਗੋਇਆ ਦੀ ਨਜ਼ਮ ਹੈ। ਭਾਈ ਸਾਹਿਬ ਕਹਿੰਦੇ ਨੇ ਮਗੋ ਅਜ਼ ਹਾਲ ਲੈਲੀ, ਹੁਣ ਨਾ ਸੁਣਾ, ਮੈਂ ਨਹੀਂ ਸੁਣਨਾ। ਮਗੋ ਅਜ਼ ਹਾਲ ਲੈਲੀ ਬਾਦਲੇ ਸ਼ੌਰੀ ਦਾ ਇਹ ਗੋਇਆ ਕਿ ਸ਼ਰਾਏ ਕਿੱਸਾ ਹੈ ਮਜਨੂੰ ਮਰਾ ਦੀਵਾਨਾ ਮੈਂ ਸਾਜ਼ਤ। ਮਜਨੂੰ ਦੀ ਗੱਲ ਤੂੰ ਕੀ ਸੁਣਾਈਏ, ਮੇਰੇ ਮਨ ਵਿੱਚ ਹੁਣ ਹੋਰ ਸੁਣਨ ਦੀ ਤਾਬ ਨਹੀਂ। ਚਿੱਤ ਗੁਰੂ ਦੇ ਚਰਨਾਂ ਨਾਲ ਜੁੜ ਗਿਆ, ਸ਼ਬਦ ਵਿੱਚ ਸੁਰਤ ਇੱਕਮਿਕ ਹੋ ਗਈ, ਲੈਲਾ ਦੀ ਗੱਲ ਸੁਣਨ ਦੀ ਹੁਣ ਤਾਬ ਨਹੀਂ। ਸੰਸਾਰੀ ਤੌਰ ਤੇ ਇਸ ਢੰਗ ਦਾ ਪ੍ਰੇਮ ਆਉਂਦਾ, ਫਿਰਦਾ ਜੁੜ ਗਿਆ ਗੁਰੂ ਦੇ ਚਰਨਾਂ ਚ। ਕਮਾਲ ਦੀ ਗੱਲ, ਗੱਲ ਮਜਨੂੰ ਦੀ ਸੁਣੀ, ਜੁੜ ਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ, ਤੇ ਉਹ ਬੰਦੇ ਕਿਤਨੇ ਪੱਥਰ ਦਿਲ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਸੁਣ ਕੇ ਵੀ ਗੁਰੂ ਗੋਬਿੰਦ ਸਿੰਘ ਨਾਲ ਨਾ ਜੁੜਨ, ਗੁਰੂ ਨਾਨਕ ਦੀ ਗੱਲ ਸੁਣ ਕੇ ਵੀ ਗੁਰੂ ਨਾਨਕ ਨਾਲ ਨਾ ਜੁੜਨ। ਗੱਲ ਮਜਨੂੰ ਦੀ ਸੁਣੀ, ਜੁੜ ਗਿਆ ਕਲਗੀਧਰ ਨਾਲ। ਗੱਲ ਮਜਨੂੰ ਦੀ ਸੁਣੀ, ਸ਼ਬਦ ਵਿੱਚ ਸੁਰਤ ਜੁੜ ਗਈ। ਭਾਈ ਸਾਹਿਬ ਦਾ ਇਸ ਢੰਗ ਦਾ ਹਿਰਦਾ ਬੈਰਾਗੀ ਹੈ। ਭਾਈ ਜੀ ਕਹਿੰਦੇ ਨੇ ਇਹ ਮੌਤ ਦਾ ਘੜਿਆਲ ਬੇਹੂਦਾ ਪਿਆ ਬੋਲਦਾ, ਅਸੀਂ ਤੇ ਗੱਠੜੀ ਬੰਨ ਕੇ ਰੱਖੀ ਤਿਆਰ ਬੈਠੇ ਹਾਂ। ਜਰਸ ਬੇਹੂਦਾ ਮੇ ਨਾਲ ਕੁਜਾ ਬੰਦੇ ਮਹਿਮਲ ਹਾ, ਅਗਾਂਹ ਚੱਲ ਕੇ ਜਿਹੜਾ ਹਾਫਿਜ਼ ਨੇ ਕਿਹਾ ਸ਼ਬੇ ਤਾਰੀਕ ਬੀਮੇ ਮੌਜ ਗਰਦਾ ਬੇ ਚੁਣੀ ਆਲ, ਰਾਤ ਹਨੇਰੀ ਹੈ ਔਰ ਦਰਿਆ ਦੀਆਂ ਲਹਿਰਾਂ ਵਿੱਚ ਮੈਂ ਫਸ ਗਿਆ ਗੁੰਮਣ ਘੇਰੀ ਚ, ਪਾਰਲਾ ਕੰਡਾ ਦਿਖਾਈ ਨਹੀਂ ਦਿੰਦਾ, ਉਰਾਰ ਤੋਂ ਦੂਰ ਆ ਗਿਆ, ਬਈ ਸੰਸਾਰ ਤੋਂ ਤੇ ਦੂਰ ਆ ਗਿਆ, ਖੁਦਾ ਦਾ ਘਰ ਦਿਖਾਈ ਨਹੀਂ ਦਿੰਦਾ, ਘੁੰਮਣ ਘੇਰੀ ਚ ਫਸ ਗਿਆ ਦੁਬਦਾ ਦੇ, ਨਾਲ ਕੋਈ ਹੈ ਨਹੀਂ, ਰਹਿਬਰ ਕੋਈ ਹੈ ਨਹੀਂ, ਚਾਨਣਾ ਵੀ ਕੋਈ ਨਹੀਂ, ਅੰਧੇਰਾ। ਸ਼ਬੇ ਤਾਰੀਕ ਬੀਮੇ ਮੌਜ ਗਰਦਾ ਵੇ ਚੁਣੀ ਆਇਲ, ਕੁਜਾਦਾ ਨਿੰਦੇ ਹਾਲੇ ਮਾਂ ਸੁਬਕ ਸਾਰਾ ਨੇ ਸਾਹਿਲ ਹਾ। ਹੁਣ ਉਹ ਬੰਦੇ ਮੇਰਾ ਹਾਲ ਕੀ ਜਾਣਨ ਜਿਹੜੇ ਸਾਹਿਲ ਤੇ ਖੜੇ ਨੇ। ਭਾਈ ਸਾਹਿਬ ਇਸਦਾ ਜਵਾਬ ਦਿੰਦੇ ਨੇ, ਬੜਾ ਕੀਮਤੀ ਹੈ ਭਾਈ ਸਾਹਿਬ ਭਾਈ ਨੰਦ ਲਾਲ, ਕਦੀ ਇਸ ਸ਼ੌਕ ਦੇ ਨਾਲ ਪੜ੍ਹਨਾ। ਭਾਈ ਜੀ ਕਹਿੰਦੇ ਨੇ ਖੁਦਾ ਹਾਜ਼ਰ ਬਵਦਾਇਨ, ਤੂੰ ਕਹਿੰਦਾ ਮੈਨੂੰ ਪਾਰਲਾ ਕੰਡਾ ਨਹੀਂ ਦਿਖਾਈ ਦਿੰਦਾ, ਮੈਨੂੰ ਖੁਦਾ ਹਾਜ਼ਰ ਨਾਜ਼ਰ ਦਿਖਾਈ ਦਿੰਦਾ। ਖੁਦਾ ਹਾਜ਼ਰ ਬਵਦਾਇਨ ਬਬੀ ਦੀਦਾਰ ਏ ਪਾਕਿਸ਼ਰਾ, ਮੈਂ ਉਹਦਾ ਪਾਕ ਦੀਦਾਰ ਇਹਨਾਂ ਦੋ ਅੱਖਾਂ ਨਾਲ ਕਰਦਾ। ਤੈਨੂੰ ਪਾਰਲਾ ਕੰਡਾ ਦਿਖਾਈ ਨਹੀਂ ਦਿੰਦਾ, ਤੂੰ ਕਿਹੜੇ ਰਸਤੇ ਤੇ ਚੱਲ ਪਿਆ? ਅਸੀਂ ਤੇ ਉਸ ਰਸਤੇ ਤੇ ਪੈਰ ਰੱਖਿਆ ਜਿੱਥੇ ਪਾਰਲਾ ਕੰਡਾ ਪਹਿਲੇ ਦਿਖਾਈ ਦੇਣ ਲੱਗ ਪਿਆ, ਤੇ ਪਾਰਲੇ ਕੰਡੇ ਨੂੰ ਵੇਖ ਕੇ ਚੱਲ ਪਿਆ। ਪਹਿਲਾ ਵਸ ਸਿਆਣੀ ਏ ਤਾਂ ਕੀ ਜੇ ਵਾਪਾਰ, ਤੂੰ ਕਿਹੜੇ ਮਾਰਗ ਤੇ ਚੱਲ ਪਏ, ਤੈਨੂੰ ਪਾਰਲਾ ਕੰਡਾ ਨਹੀਂ ਦਿਖਾਈ ਦਿੰਦਾ। ਖੁਦਾ ਹਾਜ਼ਰ ਬਵਦਾਇਮ ਬੰਬੀ ਦੀਦਾਰ ਏ ਪਾਕਿਸ਼ਰਾ। ਹੁਣ ਜਿਤਨੇ ਚਿਰ ਤੱਕ ਨਿਰੰਕਾਰ ਦੀ ਅੰਦਰ ਕੋਈ ਝਲਕ ਨਾ ਪਵੇ ਤੇ ਸੰਸਾਰ ਛੱਡਣਾ ਬੜੀ ਔਖੀ ਗੱਲ ਹੈ। ਵੱਡੀ ਲਕੀਰ ਜਿਤਨੇ ਚਿਰ ਤੱਕ ਖਿੱਚੀਏ ਨਾ ਤੇ ਦੂਸਰੀ ਤੇ ਵੱਡੀ ਆਪਣੇ ਆਪ ਬਣੀ ਰਹਿੰਦੀ ਹੈ, ਉਹਨੂੰ ਛੋਟਾ ਕਰਨ ਦਾ ਇਹੀ ਤੇ ਵਸੀਲਾ ਹੈ। ਪਰਮ ਰਸ ਦੇ ਮਿਲਦਿਆਂ ਵਿਖੇ ਰਸ ਹਟ ਜਾਂਦੇ ਨੇ, ਪਰਮ ਜ਼ਿੰਦਗੀ ਦੇ ਮਿਲਦਿਆਂ ਇਸ ਜ਼ਿੰਦਗੀ ਦਾ ਮੋਹ ਮਿਟ ਜਾਂਦਾ ਹੈ, ਪਰਮ ਕਰਤਾਰ ਦਾ ਰਸ ਮਿਲਦਿਆਂ ਸੰਸਾਰ ਦੇ ਵਿਖੇ ਰਸ ਤੋਂ ਮਨੁੱਖ ਇੱਕ ਪਾਸੇ ਹੋ ਜਾਂਦਾ। ਭਾਈ ਸਾਹਿਬ ਕਹਿੰਦੇ ਨੇ ਖੁਦਾ ਹਾਜ਼ਰ ਬਵਦਾਇਮ ਬਬੀ ਦੀ ਦਾਰੇ ਪਾਕਸ਼ਰਾ ਨਾ ਗਰਦਾ ਬਹੁ ਦਰੋਆ ਇਲ ਨਾ ਦਰਿਆ ਓ ਨਾ ਸਾਹਿਲ ਹਾ। ਮੇਰੇ ਗੁਰੂ ਨੇ ਮੇਰੇ ਮੁਰਸ਼ਦ ਨੇ ਮੈਨੂੰ ਐਸੇ ਮਾਰਗ ਤੇ ਤੋਰਿਆ ਨਾ ਦਰਿਆ ਪੈਂਦਾ ਨਾ ਘੁੰਮਣ ਘੇਰੀਆਂ ਨੇ, ਸਾਨੂੰ ਤੇ ਪਾਰ ਪਰਮਾਤਮਾ ਦਿਸਦਾ ਪਿਆ, ਪਹੁੰਚ ਗਏ ਤੂੰ ਕਿਹੜੇ ਰਸਤੇ ਤੇ ਚੱਲੇ ਆ। ਹਾਫਿਜ਼ ਨੂੰ ਸਿੱਧਾ ਜਵਾਬ ਦਿੱਤਾ, ਰਹਿਬਰ ਮੇਰਾ ਮੁਰਸ਼ਦ ਮੇਰੇ ਨਾਲ ਹੈ, ਖੁਦਾ ਹਾਜ਼ਰ ਬਵੱਦਾ ਆ, ਤੂੰ ਕਹਿੰਦਾ ਮੈਨੂੰ ਪਾਰਲਾ ਕੰਡਾ ਨਹੀਂ ਦਿਖਾਈ ਦਿੰਦਾ ਤੇ ਮੈਂ ਇਹਨਾਂ ਅੱਖਾਂ ਨਾਲ ਵੇਖ ਰਿਹਾ, ਤੂੰ ਕਹਿੰਦਾ ਮੇਰੇ ਨਾਲ ਕੋਈ ਨਹੀਂ ਤੇ ਮੇਰਾ ਮੁਰਸ਼ਦ ਮੇਰੇ ਨਾਲ ਹੈ, ਅੱਠੇ ਪੈਰ ਮੈਨੂੰ ਐਸੇ ਮੁਰਸ਼ਦ ਦੀ ਜੋ ਹੈ ਮਿਲਾਪ ਹੋ ਗਈ ਹੈ, ਮਿਲਣ ਹੋ ਗਿਆ ਹੈ, ਜਿਹੜਾ ਕਦੀ ਮੈਥੋਂ ਵਿਛੜਦਾ ਨਹੀਂ। ਤੋ ਐਸਾ ਮੁਰਸ਼ਦ ਸਿਰਫ ਸ਼ਬਦ ਹੋ ਸਕਦਾ, ਤਨ ਅੱਜ ਹੈ ਕੱਲ ਨਹੀਂ, ਤੇ ਅੱਠੇ ਪੈਰ ਨਾਲ ਨਾ ਪੁੱਤਰ ਹੋ ਸਕਦੇ ਨਾ ਮਿੱਤਰ ਹੋ ਸਕਦਾ, ਨਾ ਪਤਨੀ ਹੋ ਸਕਦੀ ਹੈ ਨਾ ਮਾਂ ਬਾਪ ਹੋ ਸਕਦੇ ਨਾ ਭਰਾ ਹੋ ਸਕਦਾ, ਅੱਠੇ ਪੈਰ ਬੰਦੇ ਦੇ ਨਾਲ ਸ਼ਬਦ ਹੋ ਸਕਦਾ, ਗੁਰਜੋਤੀ ਹੋ ਸਕਦੀ ਹੈ, ਗੁਰੂ ਮੇਰੇ ਸੰਗ ਸਦਾ ਹੈ ਨਾਲ ਹੈ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਕਾਸ਼ ਕਿ ਤੈਨੂੰ ਕੋਈ ਦੱਸਣ ਵਾਲਾ ਮਿਲਦਾ ਹਾਫਿਜ਼, ਕਿ ਸ਼ਬਦ ਦਾ ਪ੍ਰਕਾਸ਼ ਕਦਮ ਕਦਮ ਦੇ ਚ ਰਹਿਬਰੀ ਕਰਦਾ ਔਰ ਉਹਦੇ ਨਾਲ ਪਾਰਲਾ ਕੰਡਾ ਦਿਸ ਪੈਂਦਾ ਜਾਪ ਦੇ ਨਾਲ। ਤੂੰ ਇਹ ਜਿਹੜੇ ਰੋਣੇ ਰੋ ਰਿਹਾ ਦੁਬਦਾ ਦੇ, ਤੈਨੂੰ ਇਸ ਤਰ੍ਹਾਂ ਦੇ ਸ਼ਬਦ ਦੱਸਣ ਵਾਲਾ ਕੋਈ ਨਹੀਂ, ਤੈਨੂੰ ਇਸ ਤਰ੍ਹਾਂ ਦੇ ਸ਼ਬਦਾਂ ਦੀ ਪ੍ਰਾਪਤੀ ਨਹੀਂ, ਤੈਨੂੰ ਇਸ ਤਰ੍ਹਾਂ ਦੇ ਗਿਆਨ ਦੀ ਪ੍ਰਾਪਤੀ ਨਹੀਂ। ਇਸ ਵਾਸਤੇ ਰੱਬ ਦੇ ਮਾਰਗ ਤੇ ਜਾ ਕੇ ਚੱਲਦਾ ਹੋਇਆ ਵੀ ਤੂੰ ਰੱਬ ਤੇ ਸ਼ਿਕਵੇ ਕਰੀ ਜਾਂਦਾ, ਗਿਲੇ ਕਰੀ ਜਾਂਦਾ ਔਰ ਕਹੀ ਜਾਂਦਾ ਵਿਖੜਾ ਰਸਤਾ ਇਹ ਹੈ ਉਹ ਹੈ, ਤੇ ਤੇਰੇ ਇਹਨਾਂ ਰੋਣਿਆਂ ਨੂੰ ਵੇਖ ਕੇ ਕੌਣ ਚੱਲੇਗਾ। ਭਾਈ ਸਾਹਿਬ ਭਾਈ ਨੰਦ ਲਾਲ ਬੜਾ ਹੌਸਲਾ ਵਧਾਉਂਦੇ ਨੇ, ਮਰਾ ਦਰ ਮੰਜ਼ਿਲ ਏ ਜਾਣਾ ਹਮਾ ਐਸ਼ੋ ਹਮਾ ਸ਼ਾਦੀ, ਰੋਜ਼ ਦੀਆਂ ਖੁਸ਼ੀਆਂ ਨੇ, ਰੋਜ਼ ਦਾ ਆਨੰਦ ਹੈ, ਰੋਜ਼ ਦੇ ਖੇੜੇ ਨੇ, ਹਾਫਿਜ਼ ਜਿਸ ਰਸਤੇ ਤੇ ਮੈਂ ਚੱਲਿਆ ਗਮ ਹੈ ਹੀ ਕੋਈ ਨਹੀਂ, ਦੁੱਖ ਨਾਹੀਂ ਸਭ ਸੁਖ ਹੀ ਹੈ ਰੇ ਏਕਾ ਏਕੀ ਨੇ ਤੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਸ ਰਸਤੇ ਤੇ ਅਸੀਂ ਚੱਲਿਆ ਦੁੱਖ ਹੈ ਹੀ ਕੋਈ ਨਹੀਂ, ਸੰਤਾਪ ਹੈ ਹੀ ਨਹੀਂ, ਹਾਰ ਹੈ ਹੀ ਨਹੀਂ, ਨਿਤ ਦੀ ਜ਼ਿੰਦਗੀ ਹੈ, ਨਿਤ ਦਾ ਜੀਵਨ ਹੈ, ਨਿਤ ਦਾ ਰਸ ਹੈ, ਨਿਤ ਦਾ ਆਨੰਦ ਹੈ। ਤੋ ਇਸ ਤਰ੍ਹਾਂ ਦਾ ਜਿਸ ਸ਼ਬਦ ਵਿੱਚ ਨਿਤ ਦਾ ਆਨੰਦ ਹੈ ਉਹ ਸਾਨੂੰ ਪ੍ਰਾਪਤ ਹੈ ਔਰ ਇਸ ਤਰ੍ਹਾਂ ਦਾ ਸ਼ਬਦ ਪ੍ਰਗਟ ਹੋਇਆ ਰੂਹੇ ਜ਼ਮੀਨ ਵਿੱਚ, ਪ੍ਰਕਾਸ਼ਮਾਨ ਹੋਇਆ ਗੁਰਜੋਤੀ ਦੇ ਰੂਪ ਵਿੱਚ, ਉਹ ਦਿਹਾੜਾ ਸੀ ਕੱਲ ਦਾ ਹਿੰਦੁਸਤਾਨ ਦੇ ਵੱਡੇ ਵੱਡੇ ਸ਼ਹਿਰਾਂ ਵਿੱਚ ਇਹ ਪੁਰਬ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਏਗਾ। ਤੁਸੀਂ ਵੀ ਇਸੇ ਸ਼ਰਧਾ ਦੇ ਨਾਲ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕੱਲ ਦੀ ਹਾਜ਼ਰੀ ਭਰੋ ਤੇ ਅੰਦਰੋਂ ਅਰਦਾਸ ਕਰੋ, ਹੇ ਪਾਤਸ਼ਾਹ ਇਹ ਸ਼ਬਦ ਦੀ ਰਹਿਬਰੀ ਬਣੀ ਰਹੇ, ਸ਼ਬਦ ਦੀ ਟੇਕ ਬਣੀ ਰਹੇ, ਘਰ ਦੇ ਚ ਬਾਹਰ ਚੱਲਦਿਆਂ ਫਿਰਦਿਆਂ ਉੱਠਦਿਆਂ ਬੈਠਦਿਆਂ ਇਹ ਸ਼ਬਦ ਦੀ ਰਹਿਬਰੀ ਹਰ ਵਕਤ ਬਣੀ ਰਹੇ ਤੇ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲਗੇ ਨਾ ਭਾਈ। ਜਿੱਥੇ ਇਸ ਤਰ੍ਹਾਂ ਦੀ ਕਾਰ ਸ਼ਬਦ ਦੀ ਚਾਰੋਂ ਪਾਸੇ ਹੋ ਜਾਏ ਉੱਥੇ ਦੁੱਖ ਵਿਪਤਾਵਾਂ ਕਲੇਸ਼ ਸਾਰੇ ਦੇ ਸਾਰੇ ਪਖੰਡ ਇੱਕ ਪਾਸੇ ਹੋ ਜਾਂਦੇ ਨੇ। ਮੇਰੇ ਪਾਤਸ਼ਾਹ ਸਾਰਿਆਂ ਨੂੰ ਇਹ ਆਧਾਰ ਬਖਸ਼ਣ, ਸਾਰਿਆਂ ਨੂੰ ਇਹ ਸਹਾਰਾ ਬਖਸ਼ਣ। ਦੋ ਹਾਜ਼ਰੀਆਂ ਮੈਂ ਤੁਹਾਡੇ ਚਰਨਾਂ 'ਚ ਹੋਰ ਕੱਲ੍ਹ ਭਰਨੀਆਂ ਨੇ, ਇੱਕ ਗਾਲਬਨ 10 ਵਜੇ ਦਿਨ ਦੇ ਅਤੇ ਸ਼ਾਮ ਨੂੰ ਇਸੇ ਤਰੀਕੇ ਨਾਲ 7 ਤੋਂ ਲੈ ਕੇ 8 ਵਜੇ ਤੱਕ ਹਾਜ਼ਰੀ ਮੈਂ ਤੁਹਾਡੇ ਚਰਨਾਂ 'ਚ ਭਰਨੀ ਹੈ ਅਤੇ ਕੱਲ੍ਹ ਦੀਆਂ ਇਹ ਦੋ ਹਾਜ਼ਰੀਆਂ ਭਰ ਕੇ ਫਿਰ ਮੈਂ ਆਪ ਤੋਂ ਛੁੱਟੀਆਂ ਲਵਾਂਗਾ। ਫਿਰ ਸਤਿਗੁਰ ਨੇ ਜਦ ਕਦੇ ਨਦੀ ਨਾਵ ਸੰਜੋਗੀ ਮੇਲਾ ਕਰਾਇਆ ਅਤੇ ਗੁਰੂ ਦੇ ਇਹ ਬੋਲ ਮੈਂ ਤੁਹਾਨੂੰ ਸਰਵਣ ਕਰਾਵਾਂਗਾ। ਅਰਦਾਸ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਕਿ ਜੋ ਕੁਛ ਮੈਂ ਸੁਣਾਇਆ ਹੈ ਇਹ ਲੇਖੇ ਲੱਗੇ, ਤੁਸੀਂ ਜੋ ਕੁਛ ਸੁਣਿਆ ਹੈ ਇਹ ਲੇਖੇ ਲੱਗੇ, ਸੁਣਾ ਕੇ ਮੇਰੇ ਮਨ ਨੂੰ ਗੁਰਦੇਵ ਬਖਸ਼ਿਸ਼ ਕਰਨ, ਜੁੜਨ ਦੀ ਸਮਰੱਥਾ ਬਖਸ਼ਣ ਅਤੇ ਸੁਣ ਕੇ ਸਤਿਗੁਰੂ ਤੁਹਾਡਾ ਮਨ ਜੋੜੇ। ਸਭ ਤੋਂ ਵੱਡੀ ਬਖਸ਼ਿਸ਼ ਇਹ ਹੈ ਸੁਣ ਕੇ ਤੁਹਾਡਾ ਮਨ ਜੁੜੇ, ਸੁਣਾ ਕੇ ਮੇਰਾ ਮਨ ਜੁੜੇ। ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮ ਗਤ ਪਾਏ। ਤੋ ਜੁਗੋ ਜੁਗ ਅਟਲ ਸਤਿਗੁਰੂ, ਐਸਾ ਨਹੀਂ ਕਿ ਕੱਲ ਕੋਈ ਮਰ ਜਾਏ ਤੇ ਫਿਰ ਹੋਰ ਨਵਾਂ ਗੁਰੂ ਲੱਭਣ, ਫਿਰ ਪਰਸੋਂ ਹੋਰ ਕੋਈ ਲੱਭਣ। ਅੱਜ 13-14 ਦੀ ਅਰਦਾਸ ਹੋ ਰਹੀ ਹੈ ਤੇ ਸਿਲਸਿਲਾ ਚੱਲਦਾ ਰਿਹਾ ਫਿਰ 50 ਹੋ ਜਾਣਗੇ, 5-5, 10-10 ਸਾਲ ਦੇ ਬਾਅਦ ਤੇ ਭੋਗ ਪੈਂਦਾ ਹੀ ਜਾਂਦਾ ਤੇ ਫਿਰ ਜਦ 100 ਗੁਰੂ ਹੋ ਗਏ ਤੇ ਅਰਦਾਸ ਕਰਦਿਆਂ ਹੀ ਕਰਦਿਆਂ ਵੀ 2 ਘੰਟੇ ਚਾਹੀਦੇ ਨੇ 100 ਗੁਰੂਆਂ ਦਾ ਨਾਂ ਲੈਂਦੇ ਨੇ। ਇਸ ਵਾਸਤੇ ਦੂਰ ਦ੍ਰਿਸ਼ਟੀ ਇਹ ਹੈ, ਸਿਆਣਪ ਇਹ ਹੈ ਕਿ ਸ਼ਬਦ ਪ੍ਰਕਾਸ਼ ਜੋ ਪ੍ਰਥਮ ਮਹੱਲੇ ਵਿੱਚ ਮੱਲਾ ਪਹਿਲੇ ਵਿੱਚ ਪਹਿਲੇ ਘਰ ਵਿੱਚ ਆਇਆ ਸੀ ਉਹ 11ਵੇਂ ਘਰ ਵਿੱਚ ਜੁਗੋ ਜੁਗ ਅਟਲ ਟਿਕ ਗਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ। ਇਹਦੇ 'ਚ ਆਪਣੀ ਸੁਰਤ ਔਰ ਧਿਆਨ ਜੋੜ ਕੇ ਉਸ ਪਰਮ ਆਨੰਦ ਨੂੰ ਆਪ ਪ੍ਰਾਪਤ ਕਰੋ। ਕੱਲ੍ਹ ਸਵੇਰੇ ਅਤੇ ਕੱਲ੍ਹ ਸ਼ਾਮ ਨੂੰ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਬੋਲ ਮਿਲੇ ਆਪ ਜੀ ਦੇ ਸਾਹਮਣੇ ਸੁਣਾਉਣ ਦੀ ਕੋਸ਼ਿਸ਼ ਕਰਾਂਗਾ। ਹਾਰਦਿਕ ਤੌਰ ਤੇ ਸਾਰਿਆਂ ਦਾ ਧੰਨਵਾਦ ਤੁਸੀਂ ਟਿਕ ਕੇ ਸਰਵਣ ਕਰਦੇ ਰਹੋ ਤੇ ਮੈਨੂੰ ਆਪਣੀ ਟਿਕੀ ਹੋਈ ਧਿਆਨ ਦੀ ਬਿਰਤੀ ਦਾ ਸਦਕਾ ਸੁਣਾਉਣ ਦੀ ਸਮਰੱਥਾ ਦਿੰਦੇ ਰਹੋ ਤੋ ਭੁੱਲ ਚੁੱਕ ਲਈ ਖਿਮਾ ਦੀ ਯਾਚਨਾ ਵੀ ਹੈ ਔਰ ਗਜ ਵਜ ਕੇ ਆਖਰੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।